श्री वाहेगुरु गुरु गरीब निवास गरीब निवास गुरु ग्रंथ साहिब जीओ महाराज सतगुर आयो शरण तुहारी मिले सुख नाम हर शोभा चिंता लाहे हमारी ज्यों पावे त्यों राख ले हम शरण प्रभ आए राम राजे हम पूल बगाड़े दिन सरात हर लाज रखाए हम शरण प्रभ आए सगल द्वार को छाड़ के गहयो तुहारो द्वार बाहें गहें खिला जस बाहें गहें खिला जस गोविंद दास आसरा जी मैनू तेरे चरना जी मैनू तेरे चरना
Yeah.
ਸਦਾ ਦਾਤਾ ਜੀ ਮੈਨੂੰ ਤੇਰੇ ਚਰਨਾ ਆਸਰਾ ਦਾਤਾ ਜੀ ਮੈਨੂੰ ਤੇਰੇ ਚਰਨਾ ਮਨ ਲੋਚੇ ਬੁਰੇ ਆਈਆਂ ਗੁਰ ਸ਼ਬਦੀ ਇਹੋ ਮਨ ਹੋਰੀਆ ਆਸਰਾ ਦਾਤਾ ਜੀ ਮੈਨੂੰ ਤੇਰੇ ਆਸਰਾ ਦਾਤਾ ਜੀ ਮੈਨੂੰ ਤੇਰੇ ਆਸਰਾ ਚਰਨ ਕਮਲ ਸੰਗ ਜੋੜੀਏ ਮਨ ਲੋਚੇ ਬੁਰਿਆਈਆਂ ਗੁਰ ਸ਼ਬਦੀ ਇਹੋ ਮਨ ਹੋੜੀਏ ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਤੀਜੇ ਬਾਹੇ ਨਾ ਛੋੜੀਏ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜ ਕੇ ਨਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਹਿਬ ਸਿੰਘ ਜੀ ਕਾਫੀ ਸਮੇਂ ਤੋਂ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਰਗਾਹ ਵਿੱਚ ਜੁੜ ਕੇ ਆਪਣੇ ਸਮੇਂ ਨੂੰ ਔਰ ਸਵਾਸਾਂ ਨੂੰ ਸਫਲ ਬਣਾ ਰਹੇ ਹੋ ਸਾਰੀ ਸੰਗਤ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਉਂਦਿਆਂ ਹੋਇਆਂ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਭਾਗ ਨੇ ਸਾਡੇ ਜੋ ਤਿੰਨ ਦਿਨ ਦਾ ਸਮਾਂ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਬੈਠਣ ਦਾ ਪ੍ਰਾਪਤ ਹੋਇਆ ਸਮਾਂ ਕੱਲ੍ਹ ਸੰਗਤ ਨੂੰ 9 ਵਜੇ ਦਾ ਦਿੱਤਾ ਸੀ ਪਰ ਸੰਗਤ ਅੱਜ ਫਿਰ ਲੇਟ ਆ ਰਹੀ ਹੈ ਨਮਸਕਾਰ ਕਰਨ ਵਾਲਿਆਂ ਦੇ ਚਰਨਾਂ 'ਚ ਬੇਨਤੀ ਹੈ ਵੀ ਜ਼ਰਾ ਜਲਦੀ ਜਲਦੀ ਮੱਥਾ ਟੇਕ ਕੇ ਬੈਠਣਾ ਕਿਉਂਕਿ ਸਮਾਂ ਕਾਫੀ ਹੋ ਗਿਆ ਹੈ ਆਪਣਾ ਅੱਧਾ ਦੀਵਾਨ ਮੱਥਾ ਟੇਕਦਿਆਂ ਦਾ ਲੰਘ ਜਾਂਦਾ ਮੈਂ ਰਸਤੇ ਵਿੱਚ ਵੇਖਿਆ ਜੇ ਬਹੁਤ ਟਰਾਲੀਆਂ ਆ ਰਹੀਆਂ ਸੀ ਪਿੱਛੇ ਹੀ, ਕੁਝ ਲੰਗਰ ਛਕ ਰਹੇ ਨੇ, ਪ੍ਰਸ਼ਾਦਾ ਛਕ ਕੇ ਸੰਗਤ ਵਿੱਚ ਬੈਠਣਾ। ਕਈ ਕਹਿੰਦੇ ਪਹਿਲਾਂ ਪ੍ਰਸ਼ਾਦਾ ਨਾ ਛਕੋ, ਨਹੀਂ ਪ੍ਰਸ਼ਾਦਾ ਛਕ ਲਓ ਪਹਿਲਾਂ, ਕਿਉਂਕਿ ਮੁੜ ਕੇ ਇਕਾਗਰਤਾ ਭੰਗ ਨਾ ਹੋਵੇ। ਜੇ ਭੁੱਖ ਲੱਗੇਗੀ ਤੇ ਮਨ ਚ ਧਿਆਨ ਆਏਗਾ ਵੀ ਪ੍ਰਸ਼ਾਦਾ ਛਕੀਏ, ਪ੍ਰਸ਼ਾਦਾ ਛਕਣਾ ਹੈ, ਸੁਰਤੀ ਨਹੀਂ ਜੁੜਨੀ, ਧਿਆਨ ਉੱਧਰ ਹੀ ਰਹਿਣਾ ਵੀ ਲੰਗਰ ਕਦੋਂ ਸਮਾਪਤੀ ਹੋਏ ਤੇ ਕਦੋਂ ਚੱਲੀਏ। ਜਦੋਂ ਭੁੱਖ ਲੱਗੀ ਹੋਵੇ ਫਿਰ ਕੀਰਤਨ ਵੀ ਚੰਗਾ ਨਹੀਂ ਲੱਗਦਾ। ਇਸੇ ਕਰਕੇ ਮਹਾਰਾਜ ਨੇ ਆਖਿਆ, ਛੋਟਾ ਹੈ ਅੰਨ ਕਰ ਹੈ ਪਖੰਡ, ਨਾ ਸੁਹਾਗਣ ਨਾ ਉਹਰੰਡ। ਪ੍ਰਸ਼ਾਦਾ ਨਾ ਛਕਣਾ ਇਹ ਕੋਈ ਗੁਰਮਤ ਨਹੀਂ, ਇਹ ਮਨਮਤ ਹੈ। ਪ੍ਰਸ਼ਾਦਾ ਛਕਣਾ ਹੈ, ਭੋਜਨ ਦੇਣਾ ਇਸ ਸਰੀਰ ਨੂੰ। ਜੇ ਪ੍ਰਸ਼ਾਦਾ ਨਹੀਂ ਛਕਾਂਗੇ ਫਿਰ ਸੇਵਾ ਨਹੀਂ ਹੋ ਸਕਦੀ। ਜੇ ਪ੍ਰਸ਼ਾਦਾ ਨਹੀਂ ਛਕਾਂਗੇ ਫਿਰ ਅੱਠ ਅੱਠ ਘੰਟੇ ਚੌਂਕੜਾ ਮਾਰ ਕੇ ਬੈਠਿਆ ਨਹੀਂ ਜਾਏਗਾ, ਫਿਰ ਮਨ ਨਹੀਂ ਜੁੜਨਾ ਜੇ ਪ੍ਰਸ਼ਾਦਾ ਨਾ ਛਕਿਆ ਹੋਵੇਗਾ। ਇਸ ਕਰਕੇ ਪ੍ਰਸ਼ਾਦਾ ਛਕਣਾ ਹੈ ਭੋਜਨ। ਸੰਗਤ ਵਿੱਚ ਫਿਰ ਬਹਿ ਜਾਓ, ਮੁੜ ਕੇ ਪ੍ਰਸ਼ਾਦੇ ਵੱਲ ਧਿਆਨ ਨਾ ਜਾਏ ਤੇ ਇੰਨਾ ਨਾ ਛਕ ਲਿਓ ਵੀ ਨੀਂਦ ਹੀ ਆਉਂਦੀ ਰਵੇ। ਆਖੋ ਸਤਿਨਾਮ। ਸੋ ਲਓ ਵੀ ਪਹਿਰੇਦਾਰਾਂ ਦੀ ਸ਼ਾਮਤ ਆ ਗਈ। ਇਹ ਹੁਣ ਕਹਿੰਦੇ ਵਿਚਾਲੇ ਅੜਿੱਕਾ ਬਣਦੇ ਨੇ, ਕੀਤਾ ਕੀ ਜਾਏ ਨਾ, ਹੁਣ ਉਹਨਾਂ ਨੂੰ ਕੁਝ ਕਹਿਣ ਜੋਗੇ। ਉਹ ਕਹਿੰਦੇ ਸਾਹਮੋ ਸਾਹਮਣੇ ਆਨੰਦ ਜ਼ਿਆਦਾ ਆਉਂਦਾ, ਜੇ ਆਵਾਜ਼ ਹੀ ਸੁਣੀ ਫਿਰ ਤੇ ਕੈਸਟ ਨਾਲ ਵੀ ਸਰ ਸਕਦਾ। ਪਰ ਨਾਭੇ ਵਾਲਿਆਂ ਦਾ ਉਦਮ ਐਦ ਕੀ, ਇਹਨਾਂ ਨੇ ਸਕਰੀਨਾਂ ਵੀ ਲਾਈਆਂ ਨੇ, ਪਤਾ ਨਹੀਂ ਚੱਲਦੀਆਂ ਕਿ ਨਹੀਂ ਚੱਲਦੀਆਂ, ਪਰ ਲੱਗੀਆਂ ਜ਼ਰੂਰ ਦਿਸਦੀਆਂ। ਸੋ ਆਓ ਭਾਈ ਇਕਾਗਰਤਾ ਬਣਾਓ, ਫਿਰ ਤੁਸੀਂ ਮਨ ਜੋੜ ਕੇ ਬੈਠੋ ਸਾਰੇ, ਛੇਤੀ ਛੇਤੀ ਮੱਥਾ ਟੇਕੋ ਤਾਂ ਜੋ ਆਪਾਂ ਫਿਰ ਕੁਝ ਰਸ ਲਈਏ। ਪ੍ਰਾਨੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤਕ ਫਕੜੇ ਸਭ ਮੁਕਦੀ ਚੱਲੀ ਰਹਿਣ। ਜਾਂਦਾ ਬਈ ਜਾਂਦਾ ਬੀਤਦਾ, ਜਾਂਦਾ ਜਾਂਦਾ ਬੀਤਦਾ, ਜਾਂਦਾ ਬਈ ਜਾਂਦਾ ਹੀਰਾ ਜਨਮ ਅਮੋਲਕ ਤੇਰਾ, ਹੀਰਾ ਜਨਮ ਅਮੋਲਕ ਤੇਰਾ, ਜਾਂਦਾ ਜਾਂਦਾ ਵੀ ਜਾਂਦਾ ਬਈ ਜਾਂਦਾ ਵੀ ਜਨਮ ਅਮੋਲਕ ਤੇਰਾ ਬੰਦਿਆ, ਜਾਂਦਾ ਜਾਂਦਾ ਵੀ ਜਾਂਦਾ ਬਈ ਜਾਂਦਾ ਵੀ ਜਨਮ ਅਮੋਲਕ ਤੇਰਾ, ਬਿਰਥਾ ਜਾਵੇ ਨਾਮ ਤੋਂ ਬਿਨਾ, ਹੀਰਾ ਜਨਮ ਅਮੋਲਕ ਤੇਰਾ, ਬਿਰਥਾ ਜਾਵੇ ਨਾਮ ਤੋਂ ਬਿਨਾ। ਬੋਲੋ ਤਿਰਥਾ ਜਾਵੇ ਜੀ ਨਾਮ ਤੋਂ ਬਿਨਾ, ਤਿਰਥਾ ਜਾਵੇ ਜੀ ਨਾਮ ਤੋਂ ਬਿਨਾ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਹਰ ਜਸ ਰੇ ਮਨਾ ਗਾਇਲ, ਜੋ ਸੰਗੀ ਹੈ ਤੇਰੋ, ਅਵਸਰ ਬੀਤਿਓ ਜਾਤ ਹੈ, ਕਹਿਓ ਮਨ ਲੈ ਮੇਰੋ। ਕਬੀਰ, ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਤਸ਼ਾਹ ਪਛਤਾਹੋਗੇ ਜਾਂ ਪ੍ਰਾਨ ਜਾਹੇਂਗੇ ਛੂਟ। ਜਦੋਂ ਵੇਲਾ ਲੰਘ ਗਿਆ ਫਿਰ ਸਾਡੇ ਪੱਲੇ ਪਛਤਾਵਾ ਰਹਿ ਜਾਂਦਾ, ਪਛਤਾਵੇ ਤੋਂ ਬਿਨਾਂ ਹੋਰ ਕੁਛ ਨਹੀਂ। ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਜੈਸੇ ਘਰ ਲੱਗੇ ਆਗ, ਜਾਗ ਕੂਆ ਖੋਦਿਓ ਚਾਹੇ, ਕਾਰਜ ਨਾ ਸਿੱਧ ਹੋਏ ਰੋਏ ਪਛੋਤਾਈਏ। ਘਰ ਵਿੱਚ ਅੱਗ ਲੱਗ ਜਾਵੇ, ਹੁਣ ਕਹਿੰਦਾ ਕਈ ਚੱਕਾਂ ਤੇ ਖੂਹ ਪੱਟਾਂ, ਖੂਹ ਪੱਟ ਕੇ ਪਾਣੀ ਕੱਢਾਂ, ਪਾਣੀ ਕੱਢ ਕੇ ਅੱਗ ਬੁਝਾਵਾਂ, ਕਹਿੰਦੇ ਫੇਰ ਨਹੀਂ ਕਾਰਜ ਸਿੱਧ ਹੋਣਾ, ਰੋਣਾ ਤੇ ਪਛਤਾਉਣਾ ਹੀ ਪੈਣਾ। ਆਖੋ ਸਤਨਾਮ
ਵਾਹਿਗੁਰੂ।
ਪਹਿਲਾਂ ਹੀ ਪ੍ਰਬੰਧ ਕਰਨਾ ਪੈਂਦਾ, ਨਹੀਂ ਤੇ ਰੋਣਾ ਪਛਤਾਉਣਾ ਪਏਗਾ। ਟਾਈਮ ਤੇ ਪਾਣੀ ਨਹੀਂ ਕੱਢਿਆ ਜਾਣਾ, ਖੂਹ ਨਹੀਂ ਪੁੱਟਿਆ ਜਾਣਾ। ਇਸੇ ਤਰ੍ਹਾਂ ਦੂਜਾ ਪ੍ਰਮਾਣ ਭਾਈ ਗੁਰਦਾਸ ਜੀ ਦਿੰਦੇ ਨੇ, ਜੈਸੇ ਤੋ ਸੰਗਰਾਮ ਸਮੇਂ ਸਿੱਖਿਓ ਚਾਹੇ ਵੀਰ ਵਿਦਿਆ, ਅਨੱਥਾ ਉਦਮ ਜੈਤ ਪਦਵੀ ਨਾ ਪਾਈਐ। ਯੁੱਧ ਦਾ ਸਮਾਂ ਹੋਵੇ, ਜੰਗ ਦਾ ਸਮਾਂ ਹੋਵੇ, ਤੇ ਫਿਰ ਕਵੇ ਵੀ ਹੁਣ ਮੈਂ ਸ਼ਸਤਰ ਵਿਦਿਆ ਸਿੱਖਾਂ ਤੇ ਫਿਰ ਦੁਸ਼ਮਣਾਂ ਨਾਲ ਲੜਾਂ। ਭਾਈ ਗੁਰਦਾਸ ਜੀ ਕਹਿੰਦੇ ਨੇ ਨਹੀਂ, ਹਾਰਨਾ ਹੀ ਪੈਣਾ। ਆਖੋ ਸਤਨਾਮ
ਵਾਹਿਗੁਰੂ।
ਜਿੱਤ ਨਹੀਂ ਸਕਦਾ ਫਿਰ ਤੇ ਹਾਰਨਾ ਪਵੇਗਾ। ਤੀਜਾ ਪ੍ਰਮਾਣ ਭਾਈ ਗੁਰਦਾਸ ਜੀ ਦਿੰਦੇ ਨੇ, ਜੈਸੇ ਨਿਸ ਸੋਵਤ ਸੰਘਾਤੀ ਚੱਲੇ ਜਾਤ, ਪਾਛੇ ਭੌਰ ਭਏ ਭਾਰ ਬਾਂਧ ਚੱਲੇ ਕੱਤ ਜਾਈਏ। ਯਾਤਰਾ ਤੇ ਗਏ ਹੋਈਏ, ਆਪ ਜਾਈਏ ਸੌਣ ਤੇ ਨਾਲ ਦੇ ਉੱਠ ਕੇ ਚਲੇ ਜਾਣ, ਰਾਹ ਦਾ ਪਤਾ ਨਾ ਹੋਵੇ ਜਾਣਾ ਕਿੱਧਰ ਹੈ, ਪਾਛੇ ਭੌਰ ਭਏ ਰਹਿ ਗਿਆ ਕੱਲਾ, ਭਾਰ ਬਾਂਧ ਚੁੱਕ ਕੇ ਗਠੜੀ ਚੱਲੇ ਕੱਤ ਜਾਈਏ। ਕਿੱਧਰ ਨੂੰ ਜਾਵਾਂਗੇ ਜੇ ਤੁਰਾਂਗੇ ਵੀ ਤੇ ਆਪਣੇ ਸਾਥੀਆਂ ਦੇ ਨਾਲ ਰਲ ਨਹੀਂ ਸਕਦੇ, ਪਿੱਛੇ ਰਹਿ ਜਾਂਗੇ। ਭਾਈ ਸਾਹਿਬ ਨੇ ਗੱਲ ਮੁਕਾਈ ਹੈ, ਤੈਸੇ ਮਾਇਆ ਧੰਦ ਅੰਧ ਅਵਧ ਵਿਹਾਏ ਜਾਏ। ਜਵਾਨੀ ਕੰਮਾਂ ਕਾਰਾਂ ਚ ਲਾ ਦਿੱਤੀ, ਬਚਪਨ ਖੇਡਣ ਚ ਗੁਜ਼ਾਰਤਾ, ਜਵਾਨੀ ਵਿਸ਼ਿਆਂ ਚ ਗੁਜ਼ਾਰ ਦਿੱਤੀ, ਅੱਧ ਖੜ ਉਮਰ ਆਈ, ਦਿਨ ਰਾਤ ਮਿਹਨਤ ਕਰਦਾ ਰਿਹਾ ਬੱਚਿਆਂ ਵਾਸਤੇ, ਤੇ ਅੰਤ ਦਾ ਸਮਾਂ ਹੋਵੇ ਫਿਰ ਵਾਹਿਗੁਰੂ ਨਾਲ ਲਿਵ ਨਹੀਂ ਲੱਗੇਗੀ, ਫਿਰ ਮਨ ਜੁੜਨਾ ਨਹੀਂ। ਇਹ ਵੀ ਸਮਾਂ ਹੀ ਹੁੰਦਾ, ਕੋਈ ਕੰਮ ਕਾਰ ਕਰਨ ਦਾ ਵੀ ਸਮਾਂ ਹੀ ਹੈ, ਖੇਡਣ ਦਾ ਵੀ ਸਮਾਂ ਹੀ ਹੁੰਦਾ ਹੈ। ਬੰਦਾ ਜਵਾਨੀ ਵਿੱਚ ਖੇਡਦਾ ਸੋਹਣਾ ਨਹੀਂ ਲੱਗਦਾ, ਬੱਚਿਆਂ ਵਾਲਾ ਜਦੋਂ ਹੋ ਜਾਏ ਫਿਰ ਉਹ ਗੋਲੀਆਂ ਖੇਡਦਾ ਸੋਹਣਾ ਲੱਗੂ, ਇਹ ਵੀ ਸਮਾਂ ਹੀ ਹੈ, ਇਹ ਸਮਾਂ ਹੀ ਹੁੰਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਨਾਮ ਜਪਣ ਦਾ ਵੀ ਇਹ ਸਮਾਂ ਹੀ ਹੈ, ਬਚਪਨ ਤੋਂ ਲੈ ਕੇ ਬੁਢੇਪੇ ਤੱਕ ਸਮਾਂ ਹੀ ਸਮਾਂ ਹੈ ਨਾਮ ਜਪਣ ਦਾ। ਇਹ ਕੋਈ ਬੰਦਿਸ਼ ਨਹੀਂ ਵੀ ਕਿਹੜੀ ਉਮਰ ਚ ਜਪਣਾ, ਜਦੋਂ ਮਰਜ਼ੀ ਬਚਪਨ ਵਿੱਚ ਲਿਵ ਲੱਗ ਜਾਏ ਉਹਦੇ ਵਰਗੀ ਤੇ ਰੀਸ ਹੀ ਕੋਈ ਨਹੀਂ, ਕਿਉਂਕਿ ਬੱਚੇ ਨੂੰ ਜਿੱਧਰ ਮੋੜੋਗੇ ਉਸੇ ਪਾਸੇ ਉਹਨੇ ਮੁੜ ਜਾਣਾ। ਜਿਵੇਂ ਟਾਹਣੀ ਹੁੰਦੀ ਆ ਉਹਨੂੰ ਦੋਵਾਂ ਹੱਥਾਂ ਨਾਲ ਫੜ ਕੇ ਜਿੱਧਰ ਮਰਜ਼ੀ ਮੋੜ ਲਓ, ਟਾਹਣੀ ਤੋਂ ਮੁੜ ਜਾਏਗੀ। ਜਦੋਂ ਟਾਹਣੀ ਤੋਂ ਟਾਹਣ ਬਣ ਗਿਆ ਫਿਰ ਆਰੀ ਚੱਕਣੀ ਪੈਣੀ ਹੈ। ਆਖੋ ਸਤਨਾਮ। ਬੜੇ ਵੇਖੇ ਨੇ ਬੱਚੇ ਤੇ ਕਹਿਣਗੇ ਛਕ ਲੈਂਦੇ ਆ, ਪੁਰਾਣੇ ਖੁੰਡ ਤੇ ਕੋਈ ਮਹਾਰਾਜ ਦੀ ਕਿਰਪਾ ਹੀ ਹੋਵੇ ਤੇ ਮੰਨਦੇ ਨੇ, ਨਹੀਂ ਤੇ ਛੇਤੀ ਛੇਤੀ ਨਹੀਂ ਮੰਨਦੇ। ਬਹਾਨੇ ਹੀ ਬਣਾਈ ਜਾਂਦੇ ਨੇ, ਕੋਈ ਨੀ ਜੀ ਛਕ ਲਾਂਗੇ, ਕੋਈ ਨੀ ਜੀ ਸੋਚਾਂਗੇ। ਸੋਚੇਗਾ ਕਦੋਂ? ਜਮਾਂ ਨੇ ਤੈਨੂੰ ਸੋਚਣ ਨਹੀਂ ਦੇਣਾ ਵੀ ਸੋਚ ਲੈ, ਬਸ ਮੂਧਾ ਪਾ ਲੈਣਾ। ਆਖੋ ਸਤਨਾਮ। ਕਬੀਰ, ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਔਖੀ ਹੈ ਜਮਾਂ ਦੀ ਮਾਰ ਚੱਲਣੀ। ਚੱਲੀ ਜਾਣੀ ਨਾ ਜਮਾਂ ਦੀ ਬੁਰੀ ਮਾਰ ਵੇ ਮਨਾ, ਚੱਲੀ ਜਾਣੀ
ਜਾਣ।
ਜਿਸਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ। ਕੋਈ ਪਤਾ ਨਹੀਂ ਕਾਲ ਨੇ ਕਿਹੜੇ ਵੇਲੇ ਝਪਟ ਮਾਰ ਲੈਣੀ ਹੈ। ਬਾਲ ਜਵਾਨੀ ਅਰ ਬਿਰਧ ਫੁੰਨ ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਬਚਪਨ ਆਏਗਾ ਚਲਿਆ ਜਾਏਗਾ, ਜਵਾਨੀ ਆਏਗੀ ਚਲੀ ਜਾਏਗੀ, ਬੁਢੇਪਾ ਆਏਗਾ ਉਹ ਨਹੀਂ ਜਾਏਗਾ, ਉਹ ਜਾਏਗਾ ਤੇ ਤੈਨੂੰ ਨਾਲ ਲੈ ਕੇ ਜਾਏਗਾ। ਖੁਸਤਨਾ ਜਦੋਂ ਬੁਢੇਪਾ ਆ ਗਿਆ, ਇੰਦਰੀਆਂ ਦੀ ਸੱਤਾ ਘੱਟ ਗਈ, ਤਾਕਤ ਘੱਟ ਗਈ ਸਰੀਰ ਦੀ, ਅੱਖਾਂ ਨੇ ਜਵਾਬ ਦੇ ਦਿੱਤਾ, ਕੰਨਾਂ ਨੇ ਜਵਾਬ ਦੇ ਦਿੱਤਾ। ਇੱਕ ਬਜ਼ੁਰਗ ਚਲਿਆ ਗਿਆ ਵੈਦ ਕੋਲ, ਕਹਿੰਦਾ ਵੈਦ ਜੀ ਲੱਤਾਂ ਦੁਖਦੀਆਂ। ਕਹਿੰਦੇ ਬਾਪੂ ਹੁਣ ਬੁੜਾ ਹੋ ਗਿਆ, ਹੁਣ ਦੁਖਣਗੀਆਂ। ਕਹਿੰਦਾ ਕੰਨਾਂ ਤੋਂ ਉੱਚਾ ਸੁਣਦਾ ਇਹ ਬੁਢੇਪੇ ਕਾਰਨ ਹੈ, ਦਿਸਦਾ ਨਹੀਂ ਕਹਿੰਦੇ ਬੁਢੇਪੇ ਕਾਰਨ ਹੈ, ਸਿਰ ਕੰਬਦਾ ਮੇਰਾ ਇਹ ਵੀ ਬੁਢੇਪੇ ਕਾਰਨ ਹੈ। ਗੁੱਸਾ ਚੜ ਗਿਆ, ਕਹਿੰਦੇ ਡਾਕਟਰ ਕਾਹਦਾ ਤੂੰ, ਜਿਹੜੀ ਵੀ ਗੱਲ ਕਹਿੰਦਾ ਬੁਢੇਪੇ ਕਾਰਨ ਹੈ, ਤੈਨੂੰ ਕੀ ਪਤਾ ਡਾਕਟਰੀ ਦਾ ਵੈਦਗੀ ਦਾ। ਉਹ ਕਹਿੰਦੇ ਬਾਪੂ ਜਿਹੜਾ ਗੁੱਸਾ ਆਉਂਦਾ ਇਹ ਵੀ ਬੁਢੇਪੇ ਕਾਰਨ ਹੈ, ਆ ਜਿਹੜਾ ਤੈਨੂੰ ਇੰਨਾ ਗੁੱਸਾ ਚੜ ਗਿਆ ਨਾ ਇਕਦਮ, ਇਹ ਬੁਢੇਪੇ ਕਾਰਨ ਹੈ ਸਾਰਾ ਕੁਛ। ਬੁਢੇਪਾ ਇੱਕ ਰੋਗ ਹੈ। ਕਈ ਕਹਿੰਦੇ ਨੇ ਮੈਨੂੰ ਕੋਈ ਰੋਗ ਨਹੀਂ ਲੱਗਿਆ ਅੱਜ ਤੱਕ, ਮੈਂ ਬਿਲਕੁਲ ਠੀਕ ਹਾਂ, ਕਦੇ ਬਿਮਾਰੀ ਕੋਈ ਨੇੜੇ ਹੀ ਨਹੀਂ ਆਈ। ਪਰ ਬੁਢੇਪੇ ਦਾ ਰੋਗ ਤੇ ਲੱਗਣਾ ਹੈ, ਇਹ ਹਰ ਇੱਕ ਨੂੰ ਲੱਗਣਾ, ਇਹਦੇ ਤੋਂ ਕੋਈ ਬਚ ਨਹੀਂ ਸਕਦਾ। ਕਹਿੰਦੇ ਕੈਂਸਰ ਰੋਗ ਹੈ, ਜਿਹਨੂੰ ਲੱਗ ਜੇ ਮਰ ਜਾਂਦਾ ਬੰਦਾ। ਸ਼ੂਗਰ ਹੋ ਗਈ, ਮਰ ਜਾਏਗਾ। ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ, ਪਰ ਇਹ ਬੁਢੇਪੇ ਦਾ ਵੀ ਰੋਗ ਲੱਗਣਾ ਜਿਹਦਾ ਇਲਾਜ ਅੱਜ ਤੱਕ ਨਹੀਂ ਬਣਿਆ। ਸ਼ੂਗਰ ਦਾ ਇਲਾਜ ਹੈ, ਕੈਂਸਰ ਵਰਗੀਆਂ ਨਾ ਮੁਰਾਦ ਬਿਮਾਰੀਆਂ ਦਾ ਵੀ ਇਲਾਜ ਹੈ, ਹੋ ਜਾਂਦਾ ਇਲਾਜ। ਬੜੇ ਵੇਖੇ ਨੇ, 15-15 ਸਾਲ ਹੋ ਗਿਆ ਕੈਂਸਰ ਹੋਇਆ, ਤੁਰੇ ਫਿਰਦੇ ਨੇ ਭੱਜੇ। ਕਈਆਂ ਨੂੰ ਹੁੰਦਾ 10 ਦਿਨਾਂ ਦੇ ਵਿੱਚ ਹੀ ਜਾਨ ਨਿਕਲ ਜਾਂਦੀ, ਕੋਈ ਸਾਲ ਕੱਟ ਜਾਂਦਾ, ਕੋਈ 2 ਸਾਲ। ਸਤਿਗੁਰੂ ਹੀ ਬਚਾ ਕੇ ਰੱਖਣ। ਇਹ ਜਿਹੜੀਆਂ ਬਿਮਾਰੀਆਂ ਰੋਗ ਆਉਂਦੇ ਨੇ ਨਾ ਸਾਨੂੰ, ਕੋਈ ਬਾਹਰੋਂ ਨਹੀਂ ਆ ਜਾਂਦੇ, ਇਹ ਰੋਗ ਅੰਦਰ ਨੇ। ਕੈਂਸਰ ਵੀ ਅੰਦਰ ਹੀ ਹੈ, ਰਸੌਲੀਆਂ ਵੀ ਅੰਦਰ ਹੀ ਨੇ, ਬਿਮਾਰੀਆਂ ਬੜੀਆਂ ਨੇ। ਮਰ ਦੀ ਕਿਰਪਾ ਹੁੰਦੀ ਹੈ, ਪੜਦਾ ਪਿਆ ਰਹਿੰਦਾ, ਪੜਦਾ ਪਿਆ ਹੋਇਆ ਉੱਤੇ ਢਕੀਆਂ ਹੋਈਆਂ ਨੇ, ਪਰ ਜਦੋਂ ਮਾੜਾ ਜਿਹਾ ਕੋਈ ਮਾੜਾ ਕਰਮ ਹੋ ਗਿਆ, ਪੜਦਾ ਚੁੱਕਿਆ ਗਿਆ, ਉਹਦੀ ਡਾਕਟਰ ਕਹਿ ਦੂ ਹੁਣ ਇਹਦਾ ਇਲਾਜ ਨਹੀਂ, ਲੈ ਜਾਓ ਜਿੱਥੇ ਮਰਜ਼ੀ। ਅਰਦਾਸ ਇਹੀ ਕਰਨੀ ਚਾਹੀਦੀ ਹੈ ਸਾਨੂੰ ਕਿ ਸੱਚੇ ਪਾਤਸ਼ਾਹ ਇਹ ਕਿਰਪਾ ਹੀ ਰੱਖਿਆ ਜੇ ਸਾਡੇ ਵਿੱਚ ਹੈ ਸਭ ਕੁਛ, ਕੋਈ ਬਾਹਰੋਂ ਨਹੀਂ ਆ ਕੇ ਵੜ ਗਈਆਂ ਸਾਡੇ ਅੰਦਰ ਬਿਮਾਰੀਆਂ। ਰੋਗਾਂ ਦਾ ਤੇ ਘਰ ਹੈ ਸਰੀਰ, ਸੋ ਸਤਿਗੁਰ ਬਖਸ਼ਿਸ਼ ਕਰਦੇ ਨੇ, ਰਹਿਮਤ ਕਰਦੇ ਨੇ, ਤਾਂ ਹੀ ਸਾਧ ਸੰਗਤ ਆ ਸਰੀਰ ਜਿਹਦੇ ਵਾਸਤੇ ਮਿਲਿਆ ਹੈ, ਜਿਨ੍ਹਾਂ ਨੇ ਸਮਝਿਆ ਇਹ ਸਰੀਰ ਸਾਨੂੰ ਸੇਵਾ ਤੇ ਸਿਮਰਨ ਵਾਸਤੇ ਮਿਲਿਆ, ਸਤਿਗੁਰ ਫਿਰ ਬਖਸ਼ਿਸ਼ ਰੱਖਦੇ ਨੇ, ਉਹਨਾਂ ਤੇ ਕਿਰਪਾ ਕਰਦੇ ਨੇ। ਪਰ ਕਰਮ ਦਾ ਫਲ ਹੈ, ਜਿਹਾ ਬੀਜੈ ਸੋ ਲੁਣਾ, ਕਰਮ ਸੰਦੜਾ ਖੇਤ। ਜਿਹੜਾ ਬੀਜਿਆ ਹੋਵੇ ਉਹ ਵੱਢਣਾ ਪੈਂਦਾ, ਫਰੀਦਾ ਲੋੜ ਹੈ ਦਾਖ ਬਜੋਰੀਆਂ, ਕਿੱਕਰ ਬੀਜੈ ਜੱਟ, ਹੰਡਾ ਉਨ ਕਤਾਏ ਦਾ ਪੈਂਦਾ ਲੋੜ ਹੈ ਪੱਟ। ਆਓ ਆ ਨਾਲ ਨਾਲ ਪੜੋ ਬਈ, ਬੇਨਤੀ ਹੈ ਵੀ ਜਲਦੀ ਇਕਾਗਰਤਾ ਬਣਾਈਏ, ਮੱਥਾ ਟੇਕਦੇ ਹਾਂ, ਆਪਾਂ ਨੂੰ ਸਮਾਂ ਬਹੁਤ ਲੱਗ ਰਿਹਾ, ਤੇ ਸੰਗਤ ਜਿੰਨਾ ਚਿਰ ਟਿਕਦੀ ਨਹੀਂ ਉਹਨਾਂ ਚਿਰ ਆਨੰਦ ਨਹੀਂ ਆਉਂਦਾ। ਲੰਮੀਆਂ ਲੰਮੀਆਂ ਲੈਣਾ ਲੱਗੀਆਂ, ਕੋਈ ਮੱਥਾ ਟੇਕਦਾ, ਕੋਈ ਪੈਸੇ ਸਿੱਟਦਾ ਪ੍ਰੇਮ ਨਾਲ। ਇੱਕ ਬੇਨਤੀ ਹੈ ਵੀ ਜਿਹੜੇ ਭੇਟਾ ਰੱਖਣੀ ਹੁੰਦੀਆਂ ਨੇ, ਬੜੇ ਪਿਆਰ ਨਾਲ ਰੱਖਣੀ ਹੈ, ਆਪਾਂ ਵਗਾ ਕੇ ਨਹੀਂ ਮਾਰਨੀ। ਭਖਾਰੀ ਵੀ ਜਦੋਂ ਵਗਾ ਕੇ ਮਾਰੋਗੇ ਉਹ ਵੀ ਨਹੀਂ ਲੈਂਦਾ ਵਗਾ ਕੇ, ਪਤਾ ਕੀ ਲੱਗ ਜੇ ਪੈਸੇ ਰੱਖੇ ਦਾ। ਖੁਸਤਨਾ ਪਤਾ ਕੀ ਲੱਗ ਜੇ, ਇੱਥੇ ਤੇ ਵੱਗ ਵਗਾਉਣੇ ਮਾਰਦੇ ਭਾਵੇਂ ਗ੍ਰੰਥੀ ਦੇ ਮੱਥੇ ਚ ਵਜੇ ਜਾ ਕੇ ਪ੍ਰੇਮ ਨਾਲ। ਕੋਈ ਭਖਾਰੀ ਨੂੰ ਭੇਟਾ ਦੇਣੀ ਹੈ ਜੀ, ਅਸੀਂ ਤੇ ਪਿਆਰ ਨਾਲ ਆਪਣੀ ਭੇਟਾ ਅਰਪਣ ਕਰਨੀ ਹੈ, ਐ ਸ਼ਰਧਾ ਸਤਿਕਾਰ ਨਾਲ, ਪਤਾ ਹੀ ਨਾ ਲੱਗੇ ਦੱਸ ਦਿੱਤੇ ਕਿ 50 ਦਿੱਤੇ ਕਿ 2 ਦਿੱਤੇ ਕਿ 54 ਤੇ ਕੀ ਮੱਥਾ, ਪਤਾ ਕੀ ਲੱਗ ਜੇ ਪ੍ਰੇਮ ਨਾਲ ਭਾਈ, ਤੇ ਜਰਾ ਜਲਦੀ ਮੱਥਾ ਟੇਕੋ।
ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ, ਫਲ ਤੇਰੇ ਕਰਮਾਂ।
ਕਰਮ ਸੰਦੜਾ ਖੇਤ, ਧਰਤੀ ਰੂਪੀ ਇਸ ਦੇਹੀ ਵਿੱਚ ਕਰਮਾਂ ਰੂਪੀ ਜਿਹੋ ਜਿਹਾ ਬੀਜ ਪਾਉਣਾ ਉਹਦਾ ਫਲ ਜ਼ਰੂਰ ਮਿਲਦਾ ਹੈ। ਸਾਧ ਸੰਗਤ ਜੀ, ਜਿਹੋ ਜਿਹਾ ਕਰਮ ਕੀਤਾ ਉਹੋ ਜਿਹਾ ਫਲ ਇਸ ਜੀਵ ਨੂੰ ਮਿਲੇਗਾ। ਜੇ ਧਰਤੀ ਵਿੱਚ ਜਿਹੜਾ ਬੀਜ ਪਾ ਦਈਏ ਉਹੀ ਉੱਗਦਾ, ਧਰਤੀ ਝੂਠ ਨਹੀਂ ਬੋਲਦੀ। ਜੀਰੀ ਬੀਜੀ ਹੈ ਜੀਰੀ ਉੱਗ ਪੈਗੀ, ਕਣਕ ਬੀਜੀ ਹੈ ਕਣਕ ਉੱਗ ਪੈਗੀ। ਤੇ ਜੇ ਸਾਧ ਸੰਗਤ ਕਰਮ ਮਾੜੇ ਨੇ ਫਲ ਵੀ ਦੁੱਖ ਹੈ, ਜੇ ਕਰਮ ਚੰਗੇ ਕਰਦੇ ਆ ਉਹਦਾ ਫਲ ਵੀ ਸੁੱਖ ਮਿਲੇਗਾ। ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਜ਼ਿਮੀਂਦਾਰ ਨੇ, ਬਹੁਤੇ ਜ਼ਿਮੀਂਦਾਰ ਬੈਠੇ ਵਿੱਚ ਤੁਹਾਡੇ, ਜਿਹੜਾ ਜ਼ਿਮੀਂਦਾਰ ਸਾਲ ਦੀ ਇੱਕ ਫਸਲ ਲਵੇ ਨਾ ਆਪਣੀ ਜ਼ਮੀਨ ਤੋਂ, ਉਹਦਾ ਗੁਜ਼ਾਰਾ ਮਸਾਂ ਹੀ ਚੱਲਦਾ। ਜਿਹੜਾ ਦੋ ਫਸਲਾਂ ਸਾਲ ਦੀਆਂ ਲਵੇ ਉਹਦਾ ਸੋਹਣਾ ਕੰਮ ਚੱਲਦਾ, ਮਾੜਾ ਮੋਟਾ ਬਚਤ ਵੀ ਹੋ ਜਾਂਦੀ। ਤੇ ਜਿਹੜਾ ਮਲੇਰਕੋਟਲੇ ਵਾਲੇ, ਜਿਹੜੇ ਮੁਸਲਮਾਨ ਨੇ ਮਲੇਰਕੋਟਲੇ ਚ ਰਹਿਣ ਵਾਲੇ ਨਾ, ਜਿਹੜੇ ਉਹ ਅੱਠ ਅੱਠ ਫਸਲਾਂ ਕੱਢਦੇ ਨੇ ਇੱਕ ਇੱਕ ਸਾਲ ਦੀਆਂ, ਖੁਸ਼ ਸਤਨਾ, ਤੇ ਇੱਕ ਇੱਕ ਕਿੱਲਾ ਜ਼ਮੀਨ ਦਾ ਲਈ ਫਿਰਦੇ ਨੇ ਗੱਡੀਆਂ। ਇੱਕ ਕਿੱਲਾ ਜ਼ਮੀਨ ਦਾ ਕੋਠੀ ਵੇਖੋ ਉਹਨਾਂ ਦੀ, ਇੱਥੇ ਦਸ ਕਿੱਲੇ ਵਾਲਾ ਵੀ ਉਹ ਕਹਿੰਦਾ ਸਕੂਟਰ ਚ ਪਾਉਣ ਜੋਗਾ ਤੇਲ ਨਹੀਂ ਹੈ, ਜ਼ਮੀਨ ਦਸ ਕਿੱਲੇ। ਕਿਉਂਕਿ ਸਾਨੂੰ ਢੰਗ ਨਹੀਂ, ਉਹਨਾਂ ਨੂੰ ਢੰਗ ਹੈ। ਆ ਜ਼ਿਆਦਾ ਸਬਜ਼ੀ ਆਪਣੇ ਇਲਾਕੇ ਚ ਮਲੇਰਕੋਟਲੇ ਦੀ ਸਪਲਾਈ ਹੁੰਦੀ ਹੈ, ਮਲੇਰਕੋਟਲੇ ਚ ਸਬਜ਼ੀ ਬਹੁਤ ਬੀਜਦੇ ਨੇ ਲੋਕ, ਉਹਨਾਂ ਨੂੰ ਤਰੀਕਾ ਹੈ। ਜਿਹੜਾ ਇੱਕ ਸਾਲ ਵਿੱਚ ਆਪਣੀ ਫਸਲ ਤੋਂ, ਜ਼ਮੀਨ ਤੋਂ ਅੱਠ ਅੱਠ ਫਸਲਾਂ ਲੈਂਦਾ ਹੈ, ਉਹਨੂੰ ਕਿਵੇਂ ਘਾਟ ਆਏਗੀ ਕਿਸੇ ਗੱਲ ਦੀ? ਆ ਸਾਡਾ ਜਿਹੜਾ ਸਰੀਰ ਹੈ ਨਾ, ਇਹ ਧਰਤੀ ਹੈ, ਤੇ ਕਰਮ ਦਾ ਪਾਉਣਾ ਬੀਜ। ਮਰਜ਼ੀ ਸਾਡੀ ਆਪਣੀ ਹੈ, ਇੱਕ ਫਸਲ ਲੈਣੀ ਹੈ, ਦੋ ਲੈਣੀ ਹੈ ਕਿ ਅੱਠ ਲੈਣੀਆਂ ਨੇ। ਅਸੀਂ ਸੰਗਤ ਵਿੱਚ ਆਏ ਹਾਂ ਪੈਦਲ ਚੱਲ ਕੇ ਨਾ, ਸਾਡੇ ਪੈਰ ਪਵਿੱਤਰ ਹੋਏ ਨੇ, ਇਹ ਇੱਕ ਫਸਲ ਹੈ। ਕਈ ਇੱਕੋ ਫਸਲ ਹੀ ਹੈ ਬਸ, ਕਈਆਂ ਕਈ ਫਿਰ ਬੈਠ ਕੇ ਚੌਂਕੜਾ ਮਾਰ ਕੇ ਕੰਨਾਂ ਨਾਲ ਸੁਣਦੇ ਨੇ ਇਹ ਦੋ ਫਸਲਾਂ ਨੇ, ਅੱਖਾਂ ਨਾਲ ਮਰਦੇ ਦੀਦਾਰ ਕਰਦੇ ਨੇ ਇਹ ਤਿੰਨ ਫਸਲਾਂ ਨੇ, ਫਿਰ ਜੀਭਾ ਪਵਿੱਤਰ ਕਰਦੇ ਨੇ ਇਹ ਚਾਰ ਫਸਲਾਂ ਨੇ, ਤੇ ਕਈ ਫਿਰ ਜਦੋਂ ਬੈਠ ਕੇ ਆਨੰਦ ਮਾਣਦੇ ਨੇ ਫਿਰ ਕਹਿੰਦੇ ਕੋਈ ਨਾ ਕੋਈ ਸੇਵਾ ਵੀ ਮਿਲ ਜੇ, ਕਦੇ ਕੋਈ ਦੇਗ ਵਰਤਾਉਣ ਦੀ ਜਾਂ ਜੋੜੇ ਝਾੜਨ ਦੀ ਜਾਂ ਲੰਗਰ ਵਰਤਾਉਣ ਦੀ। ਇਹ ਪੰਜ ਫਸਲਾਂ ਨੇ, ਜਿਹੜਾ ਇੰਨੀਆਂ ਇੰਨੀਆਂ ਫਸਲਾਂ ਇਕੱਠੀਆਂ ਸੰਗਤ ਵਿੱਚ ਆ ਕੇ ਲਵੇ ਉਹ ਗੁਰਸਿੱਖ ਨੂੰ ਕਦੇ ਘਾਟ ਨਹੀਂ ਆਏਗੀ। ਅਖੋ ਸਤਨਾਮ, ਉਹ ਘਾਟੇ ਚ ਜਾ ਹੀ ਨਹੀਂ ਸਕਦਾ ਕਦੇ, ਸਦਾ ਚੜ੍ਹਦੀ ਕਲਾ ਵਿੱਚ ਰਵੇਗਾ। ਜਿਹੜਾ ਨਾਮ ਦਾ ਵਣਜ ਕਰਦਾ ਸਦਾ ਨਾਮ, ਜਿਹੜਾ ਸੰਗਤ ਵਿੱਚ ਆ ਕੇ ਕੰਨਾਂ ਨਾਲ ਸੁਣਦਾ ਵੀ ਹੈ, ਜੀਭਾਂ ਨਾਲ ਜਪਦਾ ਵੀ ਹੈ, ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਐ ਠਾਉ। ਕੰਨਾਂ ਨਾਲ ਸੁਣਨਾ, ਜੀਭਾਂ ਦੁਆਰਾ ਗੱਜ ਵੱਜ ਕੇ ਬੋਲਣਾ, ਅੱਖਾਂ ਨਾਲ ਮਰ ਦੇ ਦਰਸ਼ਨ ਦੀਦਾਰ ਕਰਨੇ, ਫਿਰ ਹੋਏਗਾ ਕੀ? ਦਰਗੇ ਮਿਲਦਾ ਥਾਉ ਗੁਰਾਂ ਨਾਲ ਰਸਿਆਂ ਨਾਲ, ਦਰਗੇ ਮਿਲਦਾ ਥਾਉ ਗੁਰਾਂ ਨਾਲ ਰਸਿਆਂ ਗੁਰਾਂ ਨਾਲ ਰਸਿਆਂ, ਦਰਗੇ ਮਿਲਦਾ ਥਾਉ ਗੁਰਾਂ ਨਾਲ ਰਸਿਆਂ ਗੁਰਾਂ ਨਾਲ ਰਸਿਆਂ, ਦਰਗੇ ਮਿਲਦਾ ਥਾਉ ਗੁਰਾਂ ਨਾਲ ਰਸਿਆਂ ਗੁਰਾਂ ਨਾਲ, ਦਰਗੇ ਮਿਲਦਾ ਥਾਉ ਜਲਦੀ ਮੱਥਾ ਟੇਕੋ ਭਾਈ, ਸਾਹਿਬ ਨਾਲ ਰੱਖਿਆ। ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਥਾਉ ਫਿਰ ਦਰਗਾਹ ਚ ਥਾਂ ਮਿਲੇਗਾ ਕੰਨਾਂ ਨਾਲ ਸੁਣਨਾ ਜੇਬਾਂ ਨਾਲ ਜਪਣਾ ਤੇ ਕੱਲਾ ਜਪਣ ਨਾਲ ਗੱਲ ਨਹੀਂ ਬਣਨੀ ਉਹਨੂੰ ਹਿਰਦੇ ਵਸਾਉਣਾ ਤੇ ਜੀਵਨ ਵਿੱਚ ਢਾਲਣਾ ਫਿਰ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਆਪਣਾ ਮੁਖ ਉਜਲਾ ਕਰਕੇ ਜਾਣਾ ਸੁਰਖਰੂ ਹੋ ਕੇ ਜਾਣਾ ਮੁਖ ਉਜਲਾ ਹੋ ਜਾਵੇ ਪਰ ਵਿਰਲਿਆਂ ਵਿਰਲਿਆਂ ਦਾ ਹੁੰਦਾ ਜਿਵੇਂ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮੱਖਣ ਸ਼ਾਹ ਲਬਾਣੇ ਨੂੰ ਆਖਿਆ ਸੀ ਕਹਿੰਦੇ ਮੱਖਣ ਸ਼ਾਹ ਤੈਨੂੰ ਪਤਾ ਲੱਗ ਗਿਆ ਅਸਲੀਅਤ ਕੀ ਹੈ ਸੱਚ ਕੀ ਹੈ ਤੈਨੂੰ ਪਤਾ ਲੱਗ ਗਿਆ ਬਾਹਰ ਬੈਠੇ ਨੇ ਪਖੰਡੀ ਪਰ ਹੁਣ ਗੱਲ ਸੁਣ ਲੈ ਤੈਨੂੰ ਤੇ ਪਤਾ ਬਾਹਰ ਜਾ ਕੇ ਨਾ ਦੱਸੀ ਮੱਖਣ ਸ਼ਾਹ ਲਬਾਣੇ ਨੂੰ ਮਹਾਰਾਜ ਕਹਿੰਦੇ ਬਾਹਰ ਜਾ ਕੇ ਨਾ ਦੱਸੀ ਕਹਿੰਦਾ ਸਤਿਗੁਰੂ ਜੋ ਕਹੋਗੇ ਮੈਂ ਮੰਨਾਂਗਾ ਪਰ ਇਹ ਬਚਨ ਨਹੀਂ ਜੇ ਮੰਨਣਾ ਮੈਂ ਤੁਹਾਡਾ ਹਰ ਬਚਨ ਮੰਨਾਂਗਾ ਇਹ ਨਹੀਂ ਮੰਨਣਾ ਕਿਉਂ ਕਹਿੰਦਾ ਮਹਾਰਾਜ ਸੰਗਤਾਂ ਭੁਲੇਖੇ ਵਿੱਚ ਪਈਆਂ ਹੋਈਆਂ ਨੇ ਮਰ ਕਹਿੰਦੇ ਜੇ ਤੂੰ ਦੱਸੇਗਾ ਤੇਰਾ ਮੂੰਹ ਕਾਲਾ ਕਰਾਂਗੇ ਕਹਿੰਦਾ ਮਹਾਰਾਜ ਮੂੰਹ ਕਾਲਾ ਕਰੋਗੇ ਕੋਈ ਗੱਲ ਨੀ ਮੈਨੂੰ ਪਤਾ ਅੱਗੇ ਜਾ ਕੇ ਉਜਲਾ ਵੀ ਤੁਸੀਂ ਹੀ ਕਰਨਾ ਮੁੱਖ ਉਜਲ ਕਰਨ ਵਾਲੇ ਵੀ ਤੇ ਤੁਸੀਂ ਹੀ ਹੋ ਪਰ ਮਹਾਰਾਜ ਇੱਕ ਵਾਰੀ ਰੋਕੋ ਭਾਵੇਂ ਹਜ਼ਾਰ ਵਾਰੀ ਰੋਕੋ ਸੱਚ ਤੇ ਮੈਂ ਲੋਕਾਂ ਨੂੰ ਦੱਸਾਂਗਾ ਕਿਉਂ ਭੁੱਲੇ ਫਿਰਦੇ ਹੋ ਰੱਬ ਤੇ ਅੰਦਰ ਬੈਠਾ ਭੋਰੇ ਚ ਬਾਹਰ ਬਾਈਆਂ ਨੂੰ ਮੱਥੇ ਟੇਕਦੇ ਫਿਰਦੇ ਹੋ ਕਦੀ ਕਿਸੇ ਅੱਗੇ ਕਦੀ ਕਿਸੇ ਅੱਗੇ ਕਦੀ ਕਿਸੇ ਅੱਗੇ ਅਸਲੀ ਤੇ ਅੰਦਰ ਬੈਠਾ ਮੈਂ ਤੇ ਕਹਾਂਗਾ ਜਾ ਕੇ ਗੁਰਸਿੱਖ ਦਾ ਫਰਜ਼ ਬਣਦਾ ਕਿ ਸਾਧ ਸੰਗਤ ਜੋ ਸੱਚ ਹੋਵੇ ਉਹ ਦੱਸਣਾ ਸੱਚ ਹੋਵੇ ਨਾ ਉਹਦਾ ਪ੍ਰਚਾਰ ਕਰਨਾ ਹੋਕਾ ਦੇਣਾ ਅੱਗੇ ਜੇ ਆਪਣਾ ਜੀਵਨ ਬਣ ਜਾਵੇ ਆਪ ਨੂੰ ਗਿਆਨ ਹੋ ਜਾਵੇ ਨਾ ਫਿਰ ਹੋਰਾਂ ਨੂੰ ਵੀ ਗਿਆਨ ਕਰਾਉਣਾ ਆਪਣੇ ਤੱਕ ਸੀਮਿਤ ਨਹੀਂ ਰਹਿਣਾ ਆਪਣੇ ਪਰਿਵਾਰ ਤੱਕ ਸੀਮਿਤ ਨਹੀਂ ਰਹਿਣਾ ਯਤਨ ਕਰੋ ਹੋਰਾਂ ਦਾ ਵੀ ਭਲਾ ਹੋਵੇ ਮੰਨੈ ਤਰੇ ਤਾਰੇ ਗੁਰਸਿੱਖ ਗੁਰੂ ਦੇ ਪਿਆਰੇ ਤਰਦੇ ਵੀ ਨੇ ਤੇ ਤਾਰਦੇ ਵੀ ਨੇ ਆਪਣੇ ਤੱਕ ਹੀ ਸੀਮਿਤ ਨਹੀਂ ਰਹਿੰਦੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਹਿ ਨਾਮ ਜਿਹੜਾ ਆਪ ਜਪੇ ਤੇ ਹੋਰਨਾਂ ਨੂੰ ਜਪਾਵੇ ਉਹ ਗੁਰਸਿੱਖ ਧੰਨ ਨੇ ਸਾਡਾ ਵੀ ਫਰਜ਼ ਬਣਦਾ ਹੈ ਫਿਰ ਜਿਨ੍ਹਾਂ ਨੇ ਇਸ ਤਰ੍ਹਾਂ ਕੀਤਾ ਘਰ ਘਰ ਢੰਡੋਰਾ ਦਿੱਤਾ ਉਹ ਮੁੱਖ ਉਜਲਾ ਲੈ ਕੇ ਗਏ ਸੰਸਾਰ ਵਿੱਚੋਂ ਕਈ ਵਾਰੀ ਮੈਂ ਜਾਣਾ ਰਾੜਾ ਸਾਹਿਬ ਉੱਥੇ ਕਹਿਣਗੇ ਇਹ ਜੀ ਸੰਤਾਂ ਦੇ ਜੀਵਨ ਤੇ ਚਾਨਣਾ ਪਾਉਣਗੇ ਉਹਨਾਂ ਦਾ ਜੀਵਨ ਤੇ ਲੱਖਾਂ ਲੋਕਾਂ ਨੂੰ ਰੁਸ਼ਨਾ ਗਿਆ ਉਹਨਾਂ ਦੇ ਜੀਵਨ ਤੋਂ ਸਾਧ ਸੇਧ ਲੈ ਕੇ ਅਸੀਂ ਆਪਣੇ ਜੀਵਨ ਵਿੱਚ ਗਿਆਨ ਦਾ ਪ੍ਰਕਾਸ਼ ਕਰਨਾ ਹੈ ਅਸੀਂ ਉਹਨਾਂ ਦੇ ਜੀਵਨ ਤੇ ਕੀ ਚਾਨਣਾ ਪਾਵਾਂਗੇ ਆਖੋ ਸਤਨਾਮ ਉਹ ਤੇ ਖੁਦ ਇੱਕ ਚਾਨਣ ਮੁਨਾਰਾ ਹਨ ਸੰਤ ਬਾਬਾ ਈਸ਼ਰ ਸਿੰਘ ਜੀ ਤੇ ਖੁਦ ਉਹਨਾਂ ਤੋਂ ਤੇ ਅਸੀਂ ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਆਪਣੇ ਜੀਵਨ 'ਚ ਚਾਨਣਾ ਕਰਨਾ ਹੈ ਉਹਨਾਂ ਦੇ ਜੀਵਨ 'ਚ ਚਾਨਣਾ ਕਰਨ ਵਾਲਾ ਕੌਣ ਹੈ ਅਸੀਂ ਸੇਧ ਲੈਣੀ ਹੈ ਉਹਨਾਂ ਤੋਂ ਸੋ ਸਾਧ ਸੰਗਤ ਜੀ ਭੈਣਾਂ ਨੂੰ ਬੇਨਤੀ ਹੈ ਭਾਈ ਜਿੱਥੇ ਬੈਠੇ ਹੋ ਬੈਠੇ ਰਹੋ ਇਕਾਗਰਤਾ ਬਣਾਓ ਸ਼ਾਇਦ ਬੀਬੀਆਂ ਸਾਰੀਆਂ ਨੇ ਮੱਥਾ ਟੇਕ ਲਿਆ ਹੋਣਾ ਹੈ ਇਸ ਕਰਕੇ ਰਾਹ ਵੀ ਮੰਨ ਲੈਣਾ ਹੈ ਹੁਣ ਸਾਰਾ ਪਹਿਰੇਦਾਰੋ ਹੁਣ ਤੁਸੀਂ ਰਹਿਣ ਨਹੀਂ ਦਿਓ ਇਹਨਾਂ ਨੂੰ ਤੇ ਰੱਬ ਵੀ ਚੁੱਪ ਨਹੀਂ ਕਰਾ ਸਕਦਾ ਅੱਗੇ ਜੇ ਆਪਣੀ ਆਈ ਤੇ ਹਜ ਇਹ ਨਹੀਂ ਚੁੱਪ ਕਰਨਗੇ ਹੁਣ ਤੁਹਾਥੋਂ ਭੈਣਾਂ ਨੂੰ ਬੇਨਤੀ ਹੈ ਵੀ ਇਕਾਗਰਤਾ ਬਣਾਓ ਰੌਲਾ ਨਾ ਪਾਓ ਥਾਂ ਤੇ ਮੰਨ ਲਈ ਤੁਸੀਂ ਹੁਣ ਸਾਰੀ ਪਰ ਇਕਾਗਰਤਾ ਬਣਾਓ ਹੁਣ ਬਾਕੀ ਵੀਰਾਂ ਨੂੰ ਵੀ ਬੇਨਤੀ ਭਾਈ ਛੇਤੀ ਛੇਤੀ ਮੱਥਾ ਟੇਕੋ ਟਾਈਮ ਨਾ ਲਾਓ ਜ਼ਿਆਦਾ ਸਮਾਂ ਬਹੁਤ ਹੋ ਗਿਆ ਲੇਟ ਬਹੁਤ ਹੋ ਗਿਆ 10 ਵੱਜ ਗਿਆ ਤੇ ਸੰਤ ਮਹਾਰਾਜ ਤੇ ਇਸ ਵੇਲੇ ਸਮਾਪਤੀ ਕਰਦੇ ਦੀਵਾਨ ਦੀ 10 ਵਜੇ
ਆਓ ਹੁਣ 10 ਵਜ ਚੁੱਕੇ ਨੇ ਤੇ ਬੇਨਤੀ ਹੈ ਵੀ ਜਿੰਨੇ ਵੀਰ ਭਰਾ ਰਹਿ ਗਏ ਜਰਾ ਜਲਦੀ ਮੱਥਾ ਟੇਕ ਕੇ ਬਹਿ ਜਾਓ ਇਕਾਗਰਤਾ ਬਣਾ ਕੇ ਭੈਣਾਂ ਨੂੰ ਵੀ ਬੇਨਤੀ ਹੈ ਜਿੱਥੇ ਕੋਈ ਖਲੋਤਾ ਉੱਥੇ ਬੈਠੋ ਇਕਾਗਰਤਾ ਬਣਾਓ ਕੰਨਾਂ ਨਾਲ ਸੁਣੋ ਜੀਭਾਂ ਦੁਆਰਾ ਗੱਜ ਵੱਜ ਕੇ ਬੋਲੋ ਆਪਾਂ ਕੋਈ ਇਤਿਹਾਸ ਦੀ ਵਿਚਾਰ ਕਰੀਏ ਇੰਜ ਨਹੀਂ ਗੱਲ ਬਣਨੀ ਇੰਨੀ ਸੰਗਤ ਇੰਨਾ ਇਕੱਠ ਇੰਨਾ ਪ੍ਰਬੰਧ ਫੇਰ ਹੀ ਆਨੰਦ ਆਏਗਾ ਕੁਝ ਪੱਲੇ ਵੀ ਪਵੇ ਸਾਡੇ ਕੰਨੀ ਸੁਣੀਏ ਗੁਰਾਂ ਦੀ ਬਾਣੀ ਜੀਭਾਂ ਨਾਲ ਨਾਮ ਜਪੀਏ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਹੁਣ ਕੇ ਵੇਖ ਲੈ ਗੁਰਾਂ ਦੀ ਬਾਣੀ ਸੁਖੜਿਆਂ ਦਾ ਨਾਸ ਹੋ ਵੇਖ ਲੈ ਗੁਰਾਂ ਦੀ ਸੁਖੜਿਆਂ ਦਾ ਨਾਸ ਹੋ ਗੁਰਾਂ ਦੀ ਬਾਣੀ ਕਿਉਂਕਿ ਬਾਣੀ ਨੂੰ ਸੁਣੇਗਾ ਦੁੱਖ ਦੂਰ ਹੋਣਗੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ
ਬਾਣੀ
ਖੰਡ ਪਾਠ ਕਰਾਉਣ ਨਾਲ ਦੁੱਖ ਦੂਰ ਨਹੀਂ ਹੋਣੇ ਬਾਣੀ ਸੁਣਨ ਨਾਲ ਦੁੱਖ ਦੂਰ ਹੋਣੇ ਖੰਡ ਪਾਠ ਭਾਵੇਂ 101 ਕਰਾ ਦਿਓ ਇੱਕ ਲੜੀ ਚਲਾ ਦਿਓ ਭਾਵੇਂ ਪਰ ਜੇ ਬਾਣੀ ਸੁਣੀ ਨਾ ਕੋਲ ਬਹਿ ਕੇ ਫਿਰ ਦੁੱਖ ਨਾਸ਼ ਨਹੀਂ ਹੋ ਸਕਦਾ ਖੰਡ ਪਾਠ ਕਰਾਉਂਦੇ ਹਾਂ ਕਾਮ ਪਿੰਡਾਂ ਚ ਵੇਖਦਾ ਮੈਂ ਕਹਿਣਗੇ ਬਾਬਾ ਜੀ ਖੰਡ ਪਾਠ ਕਰਾਇਆ ਸੀ ਗੱਲ ਤੇ ਬਣੀ ਨਾ ਕੋਈ ਖੰਡ ਪਾਠ ਸਾਹਿਬ ਭੋਗ ਵੇਲੇ ਵੀ ਕੋਲ ਬਹਿ ਕੇ ਬਾਣੀ ਨਹੀਂ ਸੁਣੀ ਕਿਤੇ ਇਹ ਨਹੀਂ ਲਿਖਿਆ ਵੀ ਖੰਡ ਪਾਠ ਕਰਾਉਣ ਨਾਲ ਦੁੱਖ ਕੱਟਿਆ ਜਾਏਗਾ ਇਹੀ ਗੱਲ ਵਾਰ ਵਾਰ ਲਿਖੀ ਹੈ ਕਿ ਬਾਣੀ ਸੁਣਨ ਨਾਲ ਦੁੱਖ ਕੱਟਿਆ ਜਾਏ ਅਸੀਂ ਤੇ ਤਿੰਨ ਦਿਨ ਜਾ ਕੇ ਵੇਖਿਆ ਹੀ ਨਹੀਂ ਪਰਿਵਾਰ ਵਾਲੇ ਤੇ ਫਿਰਦੇ ਨੇ ਹਲਵਾਈਆਂ ਕੋਲੇ ਪਰਿਵਾਰ ਵਾਲੇ ਫਿਰਦੇ ਨੇ ਰਿਸ਼ਤੇਦਾਰਾਂ ਨੂੰ ਸਾਂਭਦੇ ਪਾਠੀ ਵੱਲ ਤੇ ਜਾਂਦਾ ਹੀ ਕੋਈ ਨਹੀਂ ਪੂਰੇ ਸਤਿਗੁਰ ਕਿਰਪਾ ਕੀਤੀ ਸ਼ਾਦੀ ਦਾ ਦਿਨ ਆਇਆ ਸਤਿਗੁਰਾਂ ਦੇ ਧੰਨਵਾਦ ਵਾਸਤੇ ਖੰਡ ਪਾਠ ਕਰਾਇਆ ਅਖੰਡ ਪਾਠ ਦੇ ਕਮਰੇ ਮੂਹਰੇ ਟੈਲੀਵਿਜ਼ਨ ਚੱਲੇ ਸਾਰਾ ਟੱਬਰ ਟੀਵੀ ਮੂਹਰੇ ਬਾਬਾ ਜੀ ਰਹਿ ਗਏ ਇਕੱਲੇ ਧਿਆਨ ਦਿਓ ਮਨਾਂ ਚ ਮਾਰੋ ਖਾ ਝਾਤੀ ਜਦੋਂ ਘਰਾਂ ਚ ਖੰਡ ਪਾਠ ਕਰਾਉਂਦੇ ਆ ਤੇ ਉਦੋਂ ਟੀਵੀ ਬੰਦ ਹੋ ਜਾਂਦਾ ਸਾਡਾ ਵੀ ਚਲੋ ਟੀਵੀ ਬੰਦ ਕਰ ਦਿਓ ਖੰਡ ਪਾਠ ਹੋ ਰਿਹਾ ਤਿੰਨ ਦਿਨ ਬਾਣੀ ਸੁਣਾਂਗੇ ਹੁਣ ਇਹ ਨਹੀਂ ਸੁਣਦੇ ਜਿਹੜਾ ਇਹਦੇ ਚ ਆਉਂਦਾ ਨਹੀਂ ਨਹੀਂ ਉਧਰ ਬਾਣੀ ਚੱਲਦੀ ਹੈ ਤੇ ਉਧਰ ਟੀਵੀ ਚੱਲਦਾ ਫਿਰ ਅਸਰ ਹੋਊ ਕਿੱਦਾਂ ਸਾਰਾ ਟੱਬਰ ਤੇ ਟੀਵੀ ਮੂਹਰੇ ਬੈਠਾ ਹੈ ਤੇ ਬਾਣੀ ਕੌਣ ਸੁਣੇਗਾ ਗ੍ਰੰਥੀ ਸਿੰਘ ਦੀ ਪਾਠ ਕਰ ਰਹੇ ਨੇ ਕਿਵੇਂ ਸੁਣਾਂਗੇ ਬਾਣੀ ਬਾਣੀ ਸੁਣਨ ਤੋਂ ਬਿਨਾਂ ਦੁੱਖ ਦੂਰ ਨਹੀਂ ਹੋਣੇ ਫਿਰ ਸਾਧ ਸੰਗਤ ਜੀ ਭਾਵੇਂ ਇਹੋ ਜਿਹੇ ਖੰਡ ਪਾਠ ਤੇ 101 ਕਰਾ ਦਿਓ ਕੋਈ ਫਾਇਦਾ ਨਹੀਂ ਆਖੋ ਸਤਨਾਮ
ਵਾਹਿਗੁਰੂ
ਕਈ ਤੇ ਹੁਕਮਨਾਮੇ ਵੀ ਡਾਕ ਰਾਹੀਂ ਚਿੱਠੀ ਰਾਹੀਂ ਆ ਜਾਂਦੇ ਨੇ ਵੀ 3100 ਰੁਪਇਆ ਭੇਜ ਤਾਂ ਹੁਕਮਨਾਮਾ ਡਾਕ ਰਾਹੀਂ ਆ ਗਿਆ ਹੋ ਗਿਆ ਖੰਡ ਪਾਠ ਸਾਹਿਬ ਇਹੋ ਜਿਹੇ ਖੰਡ ਪਾਠ ਸਾਹਿਬ ਵੀ ਹੁੰਦੇ ਨੇ ਪਰ ਨਾ ਭਾਈ ਅਖੰਡ ਪਾਠ ਸਾਹਿਬ ਕਰਾਓ ਯਤਨ ਕਰੋ ਵੀ 48 ਘੰਟਿਆਂ ਦੇ ਵਿੱਚੋਂ ਘੱਟ ਤੋਂ ਘੱਟ ਵੀ 30 ਘੰਟੇ ਆਰਾਮ ਵੀ ਜ਼ਰੂਰੀ ਹੈ ਆਰਾਮ ਕਰੋ ਤੇ 30 ਘੰਟੇ ਘੱਟ ਤੋਂ ਘੱਟ ਕੋਲ ਬਹਿ ਕੇ ਬਾਣੀ ਸੁਣੋ ਫਿਰ ਦੁੱਖ ਕੱਟਿਆ ਜਾਏ ਫਿਰ ਤੁਸੀਂ ਕਹੋਗੇ ਵੀ ਬਾਣੀ ਦਾ ਪਤਾ ਤੇ ਲੱਗਦਾ ਨਹੀਂ ਕਹਿੰਦੀ ਕੀ ਹੈ ਸਮਝ ਤੇ ਆਉਂਦੀ ਨਹੀਂ ਕੁਛ ਸੁਣਦਾ ਵੀ ਕੀ ਫਾਇਦਾ ਤੋਂ ਪਤਾ ਹੀ ਨਾ ਲੱਗੇ ਜੇ ਨਹੀਂ ਵੀ ਸਮਝ ਆਉਂਦੀ ਨਾ ਤੇ ਇਹ ਬਾਣੀ ਅਲਾਹੀ ਬਾਣੀ ਹੈ ਤੇ ਗ੍ਰੰਥੀ ਸਿੰਘ ਪਾਠ ਕਰਦਾ ਉਹਦੀ ਧੁਨ ਵੀ ਅਲਾਹੀ ਧੁਨ ਹੈ ਉਹ ਧੁਨ ਵਿੱਚ ਹੀ ਇੰਨੀ ਪਾਵਰ ਹੈ ਸਾਡੇ ਦੁੱਖ ਕੱਟ ਦੇਵੇ ਉਹ ਧੁਨ ਵਿੱਚ ਹੀ ਉਹ ਨਾਦ ਅਲਾਹੀ ਨਾਦ ਹੈ ਉਹ ਅਲਾਹੀ ਧੁਨ ਹੈ ਜਿਹੜੀ ਸਾਡੇ ਦੁੱਖ ਕੱਟ ਸਕਦੀ ਹੈ ਬਾਣੀ ਸੁਣਦਾ ਹੀ ਬੜਾ ਵੱਡਾ ਮਹੱਤਵ ਹੈ ਤੇ ਜੇ ਬਾਣੀ ਦਾ ਪਾਠ ਆਪ ਕਰੀਏ ਉਹਦੇ ਵਰਗੀ ਤੇਰੀ ਸੀ ਕੋਈ ਸਹਿਜ ਪਾਠ ਕਈ ਕਰਦੇ ਨੇ ਘਰਾਂ ਦੇ ਵਿੱਚ ਆਮ ਗੁਰਸਿੱਖਾਂ ਨੇ ਮਰਦ ਦੇ ਸਰੂਪ ਰੱਖੇ ਨੇ ਜੇ ਮਰਦ ਦਾ ਸਰੂਪ ਨਹੀਂ ਰੱਖਿਆ ਘਰ ਵਿੱਚ ਫਿਰ ਉਹਨਾਂ ਨੇ ਭਾਗ ਰੱਖੇ ਹੋਏ ਨੇ ਦੋ ਭਾਗ ਤੇ ਘਰਾਂ ਦੇ ਵਿੱਚ ਰਹਿ ਕੇ ਸਹਿਜ ਪਾਠ ਦਾ ਭੋਗ ਪਾਤਾ ਮਹੀਨੇ ਪਿੱਛੋਂ ਦੋ ਮਹੀਨਿਆਂ ਪਿੱਛੋਂ ਭਾਵੇਂ ਸਾਲ ਪਿੱਛੋਂ ਖੰਡ ਸਹਿਜ ਪਾਠ ਦਾ ਭੋਗ ਪਾ ਦਿਆ ਕਰੋ ਸਾਲ ਪਿੱਛੋਂ ਕਿਉਂਕਿ ਅਸੀਂ ਸਾਰੇ ਗੁਰਸਿੱਖ ਕਹਾਉਂਦੇ ਹਾਂ ਪਰ ਸਾਧ ਸੰਗਤ ਜਿਵੇਂ ਰਿਸ਼ਤੇਦਾਰੀ ਵਿੱਚੋਂ ਕੋਈ ਡਾਕੀਆ ਆਉਂਦਾ ਕਹਿੰਦਾ ਚਿੱਠੀ ਆਈ ਹੈ ਚਿੱਠੀ ਨੂੰ ਜੇ ਅਜੇ ਤੱਕ ਪੂਰਾ ਪੜ੍ਹਿਆ ਹੀ ਨਹੀਂ ਤੇ ਜਿਹੜੇ ਰਿਸ਼ਤੇਦਾਰ ਨੇ ਚਿੱਠੀ ਲਿਖੀ ਹੈ ਕੀ ਲਿਖਿਆ ਉਹਦਾ ਪਤਾ ਲੱਗੇਗਾ ਲੱਗੇਗਾ ਕਿਵੇਂ ਗੁਰਸਿੱਖ ਕਹਾਉਂਦੇ ਆ ਇਹ ਹੁਕਮ ਹੈ ਸਾਨੂੰ ਨਿਰੰਕਾਰ ਦਾ ਅਕਾਲ ਪੁਰਖ ਦਾ ਖਾਲਸਾ ਅਕਾਲ ਪੁਰਖ ਕੀ ਫੌਜ ਫੌਜ ਨੂੰ ਹੁਕਮਨਾਮਾ ਆਉਂਦਾ ਰਾਜੇ ਦਾ ਵੀ ਆਹ ਹੁਕਮ ਹੈ ਫੌਜ ਵਾਸਤੇ ਇਹ ਗੁਰੂ ਗ੍ਰੰਥ ਸਾਹਿਬ ਮਰ ਦੀ ਬਾਣੀ ਸਾਡੇ ਵਾਸਤੇ ਹੁਕਮ ਹੈ ਤੇ ਜੇ ਅਸੀਂ ਇੱਕ ਓਅੰਕਾਰ ਤੋਂ ਲੈ ਕੇ ਨਾਨਕ ਘੋਸੀ ਭੀ ਸੱਚ ਤੱਕ ਸਾਰੀ ਬਾਣੀ ਦੇ ਅਜੇ ਤੱਕ ਦਰਸ਼ਨ ਹੀ ਨਹੀਂ ਕੀਤੇ ਹੁਕਮ ਪੜ੍ਹਿਆ ਹੀ ਨਹੀਂ ਤੇ ਮੰਨਾਂਗੇ ਕਦੋਂ ਆਖੋ ਸਤਨਾਮ ਅਜੇ ਤੱਕ ਸਾਰੀ ਬਾਣੀ ਦੇ ਦਰਸ਼ਨ ਹੀ ਨਹੀਂ ਇਹਨਾਂ ਅੱਖਾਂ ਨਾਲ ਕੀਤੇ ਤੇ ਅਸੀਂ ਮੰਨਾਂਗੇ ਕਦੋਂ ਜੇ ਪੜ੍ਹਨਾ ਨਹੀਂ ਆਉਂਦਾ ਤੇ ਕਿਸੇ ਚੰਗੇ ਸੂਝਵਾਨ ਗ੍ਰੰਥੀ ਨੂੰ ਉਹਦਾ ਖਰਚਾ ਦੇ ਕੇ 1100-1100-1500 ਰੁਪਇਆ ਦੇ ਕੇ ਇੱਕ ਵਾਰੀ ਇਹ ਸਾਰੀ ਬਾਣੀ ਆਪਣੇ ਕੰਨਾਂ ਰਾਹੀਂ ਸੁਣ ਲਈਏ ਫਿਰ ਮੰਨ ਵੀ ਲਵਾਂਗੇ ਜੇ ਅਜੇ ਤੱਕ ਪੜ੍ਹਿਆ ਹੀ ਨਹੀਂ ਜੇ ਅਜੇ ਤੱਕ ਸੁਣਿਆ ਹੀ ਨਹੀਂ ਤੇ ਮੰਨਣਾ ਤੇ ਅਜੇ ਬੜੇ ਬੜੇ ਦੂਰ ਦੀ ਗੱਲ ਹੈ ਸੋ ਸਾਧ ਸੰਗਤ ਜਿੰਨਾ ਚਿਰ ਬਾਣੀ ਨੂੰ ਮੰਨਦੇ ਨਹੀਂ ਸੁਣਦੇ ਨਹੀਂ ਉਹਨਾਂ ਚਿਰ ਦੁੱਖ ਨਾਸ਼ ਨਹੀਂ ਹੋਣੇ ਸੋ ਸਤਿਗੁਰ ਮਿਹਰ ਕਰਨ ਬਖਸ਼ਿਸ਼ ਕਰਨ ਸਾਨੂੰ ਬਾਣੀ ਨੂੰ ਸਰਵਣ ਕਰਨ ਦਾ ਸੁਭਾਅ ਪੈ ਜੇ ਬਾਣੀ ਨੂੰ ਪੜ੍ਹਨ ਦਾ ਸੁਭਾਅ ਪੈ ਜਾਵੇ ਫਿਰ ਮੰਨੀਏ ਸਾਧ ਸੰਗਤ ਜੇ ਮੰਨਾਂਗੇ ਫਿਰ ਆਨੰਦ ਆਏਗਾ ਫਿਰ ਜੀਵਨ ਵਿੱਚ ਰਸ ਆਏਗਾ ਫਿਰ ਗੱਲ ਬਣੇਗੀ ਸੋ ਸਾਧ ਸੰਗਤ ਜੀ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੁੱਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੁੱਟੈ ਮੱਖਣ ਸ਼ਾਹ ਲਵਾਣੇ ਨੇ ਆਪਣਾ ਮੂੰਹ ਆਪ ਕਾਲਾ ਕਰ ਲਿਆ ਕੋਠੇ ਤੇ ਚੜ ਗਿਆ ਫੇਰ ਆਵਾਜ਼ ਦਿੱਤੀ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਆ ਜਾਓ ਛੱਡ ਦਿਓ ਕੱਚਿਆਂ ਦਾ ਸੰਗ ਪੱਕੇ ਤੇ ਅੰਦਰ ਬੈਠੇ ਨੇ ਭੋਰੇ ਚਵੜੇ ਕਰ ਲਓ ਦਰਸ਼ਨ ਜਿੰਨੇ ਕਰਨੇ ਨੇ ਮੱਖਣ ਸ਼ਾਹ ਲਵਾਣੇ ਨੇ ਮੂੰਹ ਕਾਲਾ ਕਰ ਲਿਆ ਮਹਾਰਾਜ ਆਏ ਬਾਹਰ ਕਹਿੰਦੇ ਮੱਖਣ ਸ਼ਾਹ ਲੈ ਮੂੰਹ ਜਿਹੜਾ ਕਾਲਾ ਕੀਤਾ ਨਾ ਅੱਜ ਯਾਦ ਰੱਖੀ ਤੇਰਾ ਲੋਕ ਤੇ ਪ੍ਰਲੋਕ ਵਿੱਚ ਮੁੱਖ ਉਜਲਾ ਹੋਏਗਾ ਖੁਸ਼ਕਦਮ ਲੋਕ ਤੇ ਪ੍ਰਲੋਕ ਵਿੱਚ ਤੇਰਾ ਮੁੱਖ ਉਜਲਾ ਹੋਏਗਾ ਜਿਹੜੇ ਗੁਰਸਿੱਖ ਜੀਵਨ ਵਾਲੇ ਹੁੰਦੇ ਨੇ ਨਾ ਉਹਨਾਂ ਦਾ ਲੋਕ ਤੇ ਪ੍ਰਲੋਕ ਚ ਮੁੱਖ ਉਜਲਾ ਹੁੰਦਾ ਜਿਨ੍ਹਾਂ ਨੇ ਬਚਨ ਮੰਨਿਆ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਔਰ ਪੀਰੀ ਦੇ ਮਾਲਕ ਜਿਨ੍ਹਾਂ ਦੀ ਬਾਬਤ ਭਾਈ ਗੁਰਦਾਸ ਜੀ ਨੇ ਲਿਖਿਆ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਢ ਜੋਧਾ ਬਹੁ ਪਾਰਿਓ ਪੁਕਾਰੀ ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ਼ ਨਿਹਾਰੀ ਅਗਮਾ ਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ ਕਲ ਯੁਗ ਪੀੜੀ ਸੋਢੀਆਂ ਨਿਹਚਲ ਨੀਮ ਉਸਾਰ ਖਿਲਾਰੀ ਯੁਗ ਯੁਗ ਸਤਿਗੁਰ ਧਰੇ ਅਵਤਾਰੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਔਰ ਪੀਰੀ ਦੇ ਮਾਲਕ ਅਕਾਲ ਤਖ਼ਤ ਦੇ ਸਿਰਜਣਹਾਰ ਪਾਤਸ਼ਾਹ ਜਿਨ੍ਹਾਂ ਨੇ ਗੁਰੂ ਘਰ ਵਿੱਚ ਭਗਤੀ ਦੇ ਨਾਲ ਨਾਲ ਸ਼ਕਤੀ ਨੂੰ ਵੀ ਲੈ ਕੇ ਆਂਦਾ ਜਿਨ੍ਹਾਂ ਨੇ ਗੁਰੂ ਘਰ ਵਿੱਚ ਮਾਲਾ ਦੇ ਨਾਲ ਨਾਲ ਸਿਮਰਨ ਦੇ ਨਾਲ ਨਾਲ ਸ੍ਰੀ ਸਾਹਿਬ ਨੂੰ ਤਲਵਾਰ ਨੂੰ ਵੀ ਲੈ ਕੇ ਆਂਦਾ ਕਿ ਇਹਦੇ ਬਿਨਾਂ ਵੀ ਗੱਲ ਨਹੀਂ ਬਣਨੀ ਸ਼ਸਤਰ ਵੀ ਚੁੱਕਣਾ ਪੈਣਾ ਹੈ ਕਿਸੇ ਨੂੰ ਡਰਾਉਣਾ ਨਹੀਂ ਤੇ ਕਿਸੇ ਤੋਂ ਡਰਨਾ ਨਹੀਂ ਕਿਸੇ ਨੂੰ ਡਰਾਉਣਾ ਨਹੀਂ ਫਿਰ ਮਰ ਨੇ ਤਲਵਾਰ ਚੁੱਕੀ ਸੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਅਨੇਕਾਂ ਗੁਰਸਿੱਖ ਆਉਂਦੇ ਨੇ ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਦੇ ਨੇ ਬਖਸ਼ਿਸ਼ ਦੇ ਪਾਤਰ ਬਣਦੇ ਨੇ ਮਹਾਰਾਜ ਨੇ ਭਾਈ ਗੁਰਦਾਸ ਜੀ ਦੀ ਡਿਊਟੀ ਲਾਈ ਕਹਿੰਦੇ ਭਾਈ ਸਾਹਿਬ ਜਾਓ ਕਾਬਲ ਤੇ ਘੋੜੇ ਲੈ ਕੇ ਆਓ ਜਾ ਕੇ ਘੋੜੇ ਲੈ ਕੇ ਆਉਣੇ ਨੇ ਮਹਾਰਾਜ ਮੈਨੂੰ ਇੰਨਾ ਭੇਦ ਨਹੀਂ ਸਤਿਗੁਰ ਕਹਿਣ ਲੱਗੇ ਰਸਤੇ ਦੇ ਵਿੱਚ ਇੱਕ ਗੁਰਸਿੱਖ ਰਹਿੰਦਾ ਜਿਹਦਾ ਨਾਮ ਭਾਈ ਵਸਾਵਾ ਹੈ ਭਾਈ ਵਸਾਵਾ ਉਹਨੂੰ ਜਾਂਦਾ ਜਾਂਦਾ ਮਿਲ ਲਵੀ ਉਹਨੂੰ ਆ ਸਾਡੀ ਪੱਤਰਿਕਾ ਦਈ ਤੇ ਆਖੀ ਘੋੜੇ ਲੈਣ ਵਾਸਤੇ ਸਤਿਗੁਰਾਂ ਨੇ ਭੇਜਿਆ ਸਤ ਬਚਨ ਮਹਾਰਾਜ ਭਾਈ ਗੁਰਦਾਸ ਜੀ ਚੱਲ ਪਏ ਬਚਨ ਮੰਨ ਕੇ ਸਤਿਗੁਰਾਂ ਦਾ ਹੱਥ ਵਿੱਚ ਪੱਤਰਿਕਾ ਲਈ ਭਾਈ ਵਸਾਵੇ ਦੇ ਪਾਸ ਪਹੁੰਚੇ ਦਰਵਾਜ਼ਾ ਖੜਕਾਇਆ ਜਾ ਕੇ ਭਾਈ ਵਸਾਵੇ ਨੇ ਖੋਲਿਆ ਦਰਵਾਜ਼ਾ ਕੌਣ ਆਇਆ ਜਦੋਂ ਭਾਈ ਸਾਹਿਬ ਦੇ ਦਰਸ਼ਨ ਕੀਤੇ ਮਨ ਗਦਗਦ ਹੋ ਗਿਆ ਮਨ ਨਿਹਾਲ ਹੋ ਗਿਆ ਦਰਸ਼ਨ ਕਰਕੇ ਧੰਨ ਭਾਗ ਅੱਜ ਸਾਡੇ ਘਰ ਸਤਿਗੁਰਾਂ ਦੇ ਪਿਆਰੇ ਆਏ ਨੇ ਸਤਿਗੁਰਾਂ ਦੇ ਸੇਵਕ ਆ ਗਏ ਸਮਝ ਲਓ ਸਤਿਗੁਰੂ ਆ ਗਏ ਇਹ ਭਾਵਨਾ ਹੈ ਗੁਰਸਿੱਖਾਂ ਦੇ ਅੰਦਰ ਪਿਆਰ ਹੈ ਬੜਾ ਮਾਨ ਆਦਰ ਸਤਿਕਾਰ ਕੀਤਾ ਸਾਧ ਸੰਗਤ ਜੀ ਚਾਹ ਚੁੱਕਿਆ ਨਹੀਂ ਜਾਂਦਾ ਧਰਤੀ ਤੇ ਅੱਡੀ ਨਹੀਂ ਲੱਗਦੀ ਪੈਰ ਨਹੀਂ ਲੱਗਦਾ ਧਰਤੀ ਤੇ ਭਾਈ ਵਸਾਵੇ ਦਾ। ਭਾਈ ਗੁਰਦਾਸ ਜੀ ਦੀ ਸੇਵਾ ਬੜੀ ਕੀਤੀ ਤੇ ਕਹਿੰਦੇ ਭਾਈ ਸਾਹਿਬ ਮੈਨੂੰ ਸਤਿਗੁਰਾਂ ਦੇ ਬਚਨ ਸੁਣਾਓ। ਪੱਤਰਿਕਾ ਦਿੱਤੀ ਕਹਿੰਦੇ ਤੁਹਾਡੇ ਵਾਸਤੇ ਹੁਕਮ ਆਇਆ ਹੈ ਕਿ ਘੋੜੇ ਲੈਣ ਵਾਸਤੇ ਚੱਲਣਾ ਮੇਰੇ ਨਾਲ। ਭਾਈ ਵਸਾਵੇ ਨੂੰ ਚਾਹ ਚੜ ਗਿਆ। ਸਾਰੀ ਰਾਤ ਬਚਨ ਸੁਣਾਓ ਮੇਰੇ ਸਤਿਗੁਰਾਂ ਦੇ ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਹਾ ਦੀਜੇ ਸੀਸ ਵੱਡੇ ਕਰ ਬੈਸਨ ਦੀਜੇ ਬਿਨ ਸਿਰ ਸੇਵ ਕਰੀਜੇ। ਬੇਨਤੀ ਹੁਣ ਪਹਿਰੇਦਾਰਾਂ ਨੂੰ ਹੈ ਵੀ ਸਾਰੀ ਸੰਗਤ ਨੇ ਮੱਥਾ ਟੇਕ ਲਿਆ। ਪਹਿਰੇਦਾਰ ਪਿੱਛੇ ਜਾ ਕੇ ਬੈਠ ਜਾਣ, ਅੱਗੇ ਤੱਕ ਹੁਣ ਕੋਈ ਮੱਥਾ ਟੇਕਣ ਨਾ ਆਵੇ। ਸਵਾ ਦਸ ਵੱਜ ਗਏ, ਪੌਣਾ ਕੁ ਘੰਟਾ ਰਹਿ ਗਿਆ ਬਾਕੀ। ਹੁਣ ਹਿਸਾਬ ਲਾ ਲਓ ਵੀ ਮੱਥਾ ਟੇਕਦੇ ਲੰਘਾ ਦਿੰਦੇ ਹੋ ਸਮਾਂ ਸਾਰਾ। ਇਸੇ ਕਰਕੇ ਅਰਜ ਕਰਦਾ ਤੁਹਾਡੇ ਚਰਨਾਂ ਚ ਵੀ ਜਰਾ ਜਲਦੀ ਆਉਣ ਦੀ ਖੇਚਲਾ ਕਰਿਆ ਕਰੋ, ਕੰਮ ਤੇ ਨੀ ਮੁੱਕਣੇ। ਤੇਰੇ ਕੰਮਾਂ ਨੇ ਨਾਲ ਨਹੀਂ ਜਾਣਾ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਮਿਲ ਸਾਧ ਸੰਗਤ ਭਜ
ਕੇਵਲ ਨਾਮ,
ਕੇਵਲ ਨਾਮ ਕੀ ਕਹਿੰਦੀ ਬਾਣੀ।
ਤੇਰੇ ਕੰਮਾਂ ਨੇ ਨਾਲ ਨਹੀਂ ਜਾਣਾ,
ਬੋਲਿਓ ਸਾਰੇ
ਸਤਸੰਗ ਨਾਲ ਜਾਓ।
ਵਾਰੀ ਸਿਰ ਵਾਹ ਵਾਹ।
ਤੇਰੇ ਕੰਮਾਂ ਦੇ ਨਾਲ ਨਹੀਂ ਜਾਣਾ, ਸਤਸੰਗ ਨਾਲ ਜਾਵੇਗਾ। ਕੰਮਾਂ ਦੇ ਨਾਲ ਨਹੀਂ ਜਾਣਾ, ਸਤਸੰਗ ਨਾਲ ਜਾਵੇਗਾ।
ਸਤਸੰਗ ਜੀ ਨਾਲ ਜਾਵੇਗਾ, ਸਤਸੰਗ ਜੀ ਨਾਲ ਜਾਵੇਗਾ, ਸਤਸੰਗ ਜੀ ਨਾਲ ਜਾਵੇਗਾ। अवर काज तेरे किते ना काम मिल साध संगत भज हूं वेख लो सवा दस बज गए सत संग जी कम कार मुकाउंदिया मुकाउंदिया पर जे अंदर प्रेम है वो जे नौ बजे कम मुकाउना अज सत बजे ही समाप्ति हो जाए कोई गल नहीं सारा दिन काम ही करना है असली काम केड़ा मिल साध संगत भज केवल नाम ये साडा असली काम है मैं बेनती पहला कर रहा सी तैसे माया धंद अंध अवध बिहाए जाए अंतकाल कैसे हर नाम लिभ लाई है हुण ते माया दे धंधियां च फस के कारा विहारा कम्मां च फस के उम्र लंघाती ना सारी पर अंत वेले जे कहीए रब नाल लिभ लग जे फिर नहीं लगनी जदों बच्चा हुंदा ना वह कवे मैं संगत च जाना है दवाना ते कहणगे नहीं अजे पढ़ लिख लै परिवार कहिंदा पढ़ लै अजे हुणी नहीं हुण की फायदा है ते पढ़ाई करन दा मौका है चाहिए कहणगे पढ़ाई कर लै चलो बच्चा पढ़दा बच्चा जदों साध संगत जवान हो गया पढ़ लिख गया बीए कर गया एम ए कर गया पीएचडी कर गया हौली हौली साध संगत भुल जांदा बचपन जिहड़ी लगन लगी सी खत्म हो गई विद्या भी प्राप्त कर ली ते नाल दे संगियां नाल रल के आप भी ओह जी बन जांदा फिर बिरती बदल जांदी है फिर जे किते पढ़ाई करके कोई विरला गुरसिख हुंदा भी माता पिता कहिंदे सी पढ़ लै हुण मैं पढ़ लिया चलो हुण संगत करदे आ फिर माता पिता कहिंदे इन्ना पढ़ाया हुण नौकरी लभ कोई वेले नूं नहीं गवाईआं जांदीआं तैनूं कर कोई नौकरी फिर नौकरी लभण लग पैंदा फिर साध संग नौकरी लभ ली फिर कहिंदे ने हुण शादी करनी है जदों विआह हो गया फिर टब्बर कहिंदा बगानी धी आईए इहदा भी ध्यान रखणा फिर उधर नहीं जाण एक बगानी धी भुल के भी नहीं कहना जदों विआह हो गया फिर वो अपनी धी बन गई ये बोली नहीं सानू चाहिदी सदा ही परिवार कहिंदा रहिंदे ए बगानी धी आई है बगानी बगानी नहीं इसे करके ते पवाड़े ने अपनी ने बनाई है को सतना जे अपनी बना लईए फिर कहदा घट है अपनी धी फिर जदों साध संगत जी बच्चे हो गए जे कवे हुण लग जाए इधरले पासे फिर कहिंदे नहीं नहीं हुण नहीं लगना हुण बच्चियां दा ध्यान दे किधर तुरिया फिरदा इन्हां वास्ते कमाई कर कुछ परिवार ने फिर कहता बच्चियां वास्ते लग पिया इन्हां नूं व्याहुणा नहीं बच्चियां दीआं शादियां कीतियां बस फिर मंजे ते पिया फिर पुछदा है जदों मंजे ते पिया किसे नूं याद करे ना फिर सारे परिवार वाले इकट्ठे होके हुण होर पासे सुरती ना जोड़ हुण वाहिगुरु दा नां ले फिर कित्थे वाहिगुरू फिर वाहिगुरु याद नहीं आउंदा अंत वेले ए ते सुभा है जिहो जिहा सुभा जवानी च पै गया ना जे सिमरन करन दा सुभा पै गया सिमरन करेगा बाणी पढ़ेगा नहीं ते आम कहणगे ग्रंथी जी आओ सुखमनी साहब सुनाओ ग्रंथी सुखमनी साहब सुनाओ वो कहू कित्थे कन्न खाधे ने रहण दिओ बाणी नहीं चंगी लगदी साडे उत्ते बापू सी बजुर्ग एक पिंड मैं वेख्या उहनूं कहणा बापू नाम जप आ सिमरन कर लै वाहिगुरु वाहिगुरु थोड़ा चिर करना फिर उही हाल हाए 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 पापी कर्म कमाम दे कर दे हाए हाए इत्थे भी हाए हाए अगे जाके भी हाए हाए कर दे पापी कर्म कमाम दे कर्म कीते फिर हाए हाए करना पऊ ते जे कहना नाम जप लै कहिंदे ना कहिंदे पौआ लिया दीए कहिंदे फिर ते कोठे ते छाल मारू कहिंदे इत्थे कोठे तो छाल मारू माया दे धंधियां च फस के जे सारी जिंदगी लंघाती ना ते अंत वेले वाहिगुरु नाल लिव नहीं लगनी अंत काल कैसे हर नाम लिव लाई है पिया बुढ़ा मंजे ते पिया कहिंदा मेरा वड्डा मुंडा कित्थे है कहिंदे सज्जे पासे बैठा है मेरा दूजा मुंडा कित्थे है कहिंदे जी खब्बे पासे बैठा है मेरा सब तो छोटा मुंडा कित्थे है जान निकल रही है कहिंदे जी पवांदा च बैठा है वह सारे इत्थे फिरदे हो दुकान ते किहड़ा है दुकान वल भी ध्यान दिओ सारे इत्थे बह के दुकान ते कौन है जान निकल रही है सुरती दुकान च फिरदी है ਇਹ ਕੰਮਾਂ ਨੇ ਨਾਲ ਨਹੀਂ ਜਾਣਾ, ਅਵਰ ਕਾਜ ਤੇਰੇ ਕਿਤੇ ਨਾ ਕੰਮ। ਮੇਰੇ ਕਹਿਣ ਦਾ ਭਾਵ ਇਹ ਨਹੀਂ ਕੰਮ ਕਾਰ ਛੱਡ ਦਿਓ। ਕਿਉਂ ਛੱਡ ਦਿਓ? ਮੰਗਣ ਜਾਣਾ ਫਿਰ ਖਾਈਏ ਕਿੱਥੋਂ? ਕੰਮ ਕਾਰ ਨਹੀਂ ਛੱਡਣੇ, ਬੱਚੇ ਨਹੀਂ ਛੱਡਣੇ, ਐਡਾ ਸੌਖਾ ਰਾਹ ਤੇ ਹੈ ਹੀ ਕੋਈ ਨਹੀਂ। ਗੁਰੂ ਨਾਨਕ ਨੇ ਗੁਰੂ ਨਾਨਕ ਨਾਮ ਸੁਖਾਲਾ ਕੀਤਾ, ਘਰ ਵਿੱਚ ਰਹੋ, ਬਿਜ਼ਨਸ ਕਰੋ, ਬੱਚੇ ਪਾਲੋ, ਨੌਕਰੀ ਕਰੋ, ਖੇਤੀਬਾੜੀ ਕਰੋ, ਦਿਹਾੜੀ ਕਰੋ, ਕੰਮ ਕਰੋ ਜਿਹੜਾ ਮਰਜ਼ੀ। 24 ਘੰਟਿਆਂ ਦੇ ਸਮੇਂ ਦੇ ਵਿੱਚੋਂ 2.5 ਘੰਟੇ ਦਸਵੰਧ ਕੱਢੋ, ਆਖੋ ਸਤਨਾਮ। ਕਈਆਂ ਨੇ ਮਾਇਆ ਦਾ ਦਸਵੰਧ ਕੱਢਣਾ ਸ਼ੁਰੂ ਕਰ ਦਿੱਤਾ, ਪਰ ਮਾਇਆ ਦਾ ਦਸਵੰਧ ਕੱਢੋ, ਪਰ ਸਭ ਤੋਂ ਜ਼ਰੂਰੀ ਹੈ ਸਮੇਂ ਦਾ ਦਸਵੰਧ ਕੱਢੋ 2.5 ਘੰਟੇ। ਉਹ 2.5 ਘੰਟੇ ਸਵੇਰੇ ਉੱਠ ਕੇ ਇਸ਼ਨਾਨ ਕਰੋ, ਅੱਧਾ ਪੌਣਾ ਘੰਟਾ ਸਿਮਰਨ ਚ ਲਾਓ, ਅੱਧਾ ਨਿਤਨੇਮ ਤੇ ਲਾਓ, ਫਿਰ ਗੁਰਦੁਆਰਾ ਸਾਹਿਬ ਜਾਓ, ਉੱਥੇ ਅੱਧਾ ਪੌਣਾ ਘੰਟਾ ਲੰਘ ਗਿਆ, 2.5 ਘੰਟੇ ਪੂਰੇ ਕਰੋ ਰੋਜ਼। 2.5 ਘੰਟੇ ਦਸਵੰਧ ਕੱਢਦਾ ਹੋਵੇ, ਅੰਮ੍ਰਿਤ ਛਕਿਆ ਹੋਵੇ, ਦਸਾਂ ਨੌਵਾਂ ਦੀ ਕਿਰਤ ਹੋਵੇ, ਸਤਸੰਗਤ ਜਦੋਂ ਸਮਾਂ ਲੱਗੇ ਤੇ ਸਤਸੰਗਤ ਕਰਦਾ ਹੋਵੇ, ਬਸ ਫਿਰ ਨਰਕਾਂ ਚ ਨਹੀਂ ਜਾਏਗਾ, ਮਹਾਰਾਜ ਆਪੇ ਛੁਡਾ ਲੈਣਗੇ, ਮਹਾਰਾਜ ਕਿਰਪਾ ਕਰਨਗੇ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਅੰਤ ਵੇਲੇ ਛਡਾ ਲੈਣਗੇ, ਸਤਿਗੁਰ ਕਿਰਪਾ ਕਰ ਦੇਣਗੇ। ਇਸ ਕਰਕੇ ਕੰਮ ਨਹੀਂ ਨਾਲ ਜਾਣੇ, ਇਹ ਤੇ ਵੱਧ ਤੋਂ ਵੱਧ ਸਮਾਂ ਸਾਈ ਘੜੀ ਸੁਲੱਖਣੀ ਸਹੁ ਨਾਲ ਵਿਹਾਵੇ। ਜਿੰਨਾ ਸਮਾਂ ਲੱਗ ਜੇ ਉਹਨਾਂ ਚੰਗਾ ਹੀ ਹੈ, ਜਿੰਨਾ ਸਮਾਂ ਲੱਗ ਜੇ ਉਹਨਾਂ ਸਫਲਾ ਹੀ ਹੈ। ਧੰਨ ਭਾਗ ਨੇ ਸਾਡੇ, ਕਿਰਤ ਬਿਰਤ ਕਰੋ, ਉਹਦੇ ਵਿੱਚ ਸੱਚ ਹੋਵੇ, ਹੱਕ ਸੱਚ ਦੀ ਕਮਾਈ। ਸੇਵ ਕੀਤੀ ਸੰਤੋਖਈ, ਜਿੰਨੀ ਸੱਚੋ ਸੱਚ ਧਿਆਇਆ, ਓਨੀ ਮੰਦੇ ਪੈਰ ਨਾ ਰੱਖਿਓ। ਕਰ ਸੋ ਕਿਰਤ ਧਰਮ ਕਮਾਇਆ, ਸ੍ਰੀ ਸਾਹਿਬ ਪਾਈਏ ਕਹਿੰਦਾ ਮੈਂ ਧਰਮੀ ਹਾਂ, ਜੰਜੂ ਜਨੇਊ ਪਾਇਆ ਕਹਿੰਦਾ ਮੈਂ ਧਰਮੀ ਹਾਂ, 5 ਨਵਾਜ਼ਾਂ ਪੜ੍ਹਦਾ ਕਹਿੰਦਾ ਮੈਂ ਧਰਮੀ ਹਾਂ, ਚੋਲਾ ਪਾਇਆ ਕਹਿੰਦਾ ਮੈਂ ਧਰਮੀ ਹਾਂ, ਗੋਲ ਪੱਗ ਬੰਨੀ ਹੈ ਕਹਿੰਦਾ ਮੈਂ ਧਰਮੀ ਹਾਂ, ਗੁਰਦੁਆਰੇ ਜਾਣਾ ਕਹਿੰਦਾ ਮੈਂ ਧਰਮੀ ਹਾਂ, ਮੈਂ ਗੁਰਦੁਆਰਾ ਬਣਾਇਆ ਧਰਮੀ ਹਾਂ। ਪਰ ਸਤਿਗੁਰੂ ਕਹਿੰਦੇ ਨੇ ਧਰਮੀ ਉਹ ਹੈ ਜਿਹੜਾ ਸੋ ਕਿਰਤ ਕਰਦਾ, ਉਹ ਧਰਮ ਕਮਾਇਆ ਉਹਨੇ। ਸੋ ਕਿਰਤ ਦਾ ਭਾਵ ਕੀ ਹੈ? ਸੋ ਕਿਰਤ ਸੁੱਚੀ ਕਿਰਤ, ਆਖੋ ਸਤਨਾਮ। ਧਰਮੀ ਉਹ ਹੈ ਜਿਹੜਾ ਸੁੱਚੀ ਕਿਰਤ ਕਰਦਾ, ਸੁੱਚੀ ਕਿਰਤ ਉਹ ਕਿਹੜੀ ਹੈ? ਦਸਾਂ ਨੌਵਾਂ ਦੀ ਕਮਾਈ, ਜ਼ਿਮੀਦਾਰਾਂ ਦਾ ਜਿਹੜਾ ਕਿੱਤਾ ਹੈ ਨਾ, ਜ਼ਿਮੀਦਾਰਾਂ ਦਾ ਇਹ ਲਗਭਗ ਸੁੱਚੀ ਕਿਰਤ ਹੈ, ਇਹਦੇ ਵਿੱਚ ਹੇਰਾ ਫੇਰੀ ਨਹੀਂ, ਇਹ ਸੁੱਚੀ ਕਿਰਤ ਹੈ। ਪਰ ਹੁਣ ਥੋੜੀ ਜਿਹੀ ਮਿਲਾਵਟ ਹੋ ਗਈ ਇਹਨਾਂ ਦੇ ਕੰਮ ਚ ਵੀ, ਥੋੜੀ ਜਿਹੀ। ਉਹ ਕਿਹੜੀ? ਨਾ ਤੇ ਵੱਟਾਂ ਛੱਡਦੇ ਨੇ, ਨਾ ਪਹੀਆਂ ਛੱਡਦੇ ਨੇ, ਦੋ ਕੰਮ ਨੇ ਇਹ। ਵਿਰਲੇ ਵਿਰਲੇ ਨੇ ਜਿਹੜੇ, ਵਿਰਲੇ ਵਿਰਲੇ ਜ਼ਿਮੀਦਾਰ ਭਰਾ ਨੇ ਜਿਹੜੇ ਕਹਿੰਦੇ ਵੀ ਇਹਨਾਂ ਗੱਲਾਂ ਨਾਲ ਕੀ ਬਣਨਾ, ਵੱਟ ਵੱਢਣ ਨਾਲ ਇਹਦੇ ਨਾਲ ਕੀ ਹੋਜੂ, ਜਾਂ ਪਹੀਆਂ ਵੱਢਣ ਨਾਲ ਕੀ ਹੋਜੂ। ਇੱਕ ਤੇ ਇਹ ਕੰਮ ਹੈ, ਥੋੜਾ ਜਿਹਾ ਇੱਕ ਹੋਰ ਰਲ ਗਿਆ ਹੈ ਘਰਾਂ ਚ, ਜਿਹੜਾ ਦੁੱਧ ਚ ਪਾਣੀ ਵਾਲਾ ਕੰਮ ਚੱਲ ਪਿਆ, ਇਹ ਕੀ ਹੈ? ਨਹੀਂ ਤੇ ਜੇ ਇਹ ਦੋ ਕੰਮ ਛੱਡ ਦੇਣ ਜ਼ਿਮੀਦਾਰ ਤੇ ਸੁੱਚੇ ਹੀ ਸੁੱਚੇ ਨੇ, ਆਖੋ ਸਤਨਾਮ। ਸਾਰੇ ਤੇ ਇੱਕੋ ਜਿਹੇ ਨਹੀਂ ਸਾਰੇ ਜ਼ਿਮੀਦਾਰ, ਪਰ ਵਿਰਲੇ ਵਿਰਲੇ ਬਿਜ਼ਨਸਮੈਨ ਨੇ ਜਿਹੜੇ ਕਹਿੰਦੇ ਜਿੰਨੀ ਦਿੰਦਾ ਬਸ ਉੱਥੇ ਹੀ ਗੁਜ਼ਾਰਾ ਕਰਨਾ, ਜਿੰਨੀ ਤਨਖਾਹ ਮਿਲਦੀ ਹੈ ਉਹਦੇ 'ਚ ਗੁਜ਼ਾਰਾ ਕਰਨਾ, ਉਹਦੇ 'ਚ ਫਿਰ ਬਰਕਤਾਂ ਪੈਂਦੀਆਂ। ਦਸਾਂ ਨੌਵਾਂ ਦੀ ਜਿਹੜੀ ਕਿਰਤ, ਇਹ ਕਿਰਤ ਵਿੱਚ ਜੇ ਸੁੱਚ ਆ ਜਾਵੇ ਤੇ ਸੱਚ ਆ ਜਾਵੇ, ਬਸ ਫਿਰ ਚੜ੍ਹਦੀ ਕਲਾ ਹੀ ਹੈ ਸਾਡੀ, ਫਿਰ ਚੜ੍ਹਦੀ ਕਲਾ। ਸੰਤ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਜੀ, ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਲਫ਼ਜ਼ ਵੀ ਕਿਸੇ ਨੂੰ ਮਾੜਾ ਨਹੀਂ, ਕਿਸੇ ਦੀ ਨਿੰਦਿਆ ਨਹੀਂ, ਤੇ ਕਦੇ ਕਿਸੇ ਦੀ ਸੋਭਾ ਨਹੀਂ, ਕੇਵਲ ਗੁਰੂ ਮਹਾਂਪੁਰਖਾਂ ਤੋਂ ਬਿਨਾਂ ਕਿਸੇ ਦੀ ਵਡਿਆਈ ਨਹੀਂ ਕੀਤੀ ਆਪਣੀ ਜ਼ਿੰਦਗੀ 'ਚ, ਔਰ ਨਾ ਕਿਸੇ ਦੀ ਨਿੰਦਿਆ। ਜ਼ਿਮੀਦਾਰਾਂ ਨੂੰ ਉਹ ਵੀ ਕਹਿ ਦਿੰਦੇ ਹੁੰਦੇ ਸੀ